ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਚਲਤ ਹਰੇ ਹਰ ਗਾਈਐ ਮਾਰਗ ਚਲਤ ਹਰੇ ਹਰ ਗਾਈਐ
ਮਾਰਗ ਚਲਤ ਹਰੇ ਹਰ ਗਾਈਐ ਮਾਰਗ ਚਲਤ ਹਰੇ ਹਰ ਗਾਈਐ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਏ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ एक अरदास पाठ कीरत की। गुर रामदास राखो शरण आई, कहाँ बुद्ध प्रभ तुच्छ हमारी, वर्ण सकै महिमा जो तिहारी, हम ना सकत कर सिफत तुम्हारी, आप ले हो तुम कथा सुधारी। मूक उचरै शास्त्र खट, पिंग गिरन चढ़ जाए, अंध लखै बदरो सुने, जौ काल कृपा कराए। बाणी गुरु गुरु है बाणी, विच बाणी अमृत सारे, गुरबाणी कहै सेवक जन माने, परतख गुरु निसतारे। सज्जन सच्चा पातशाहो, सिर साहांदै साहो, जिस पास बैठिया सोही है, सबना दा वेसाहो। सज्जन सच्चा पातशाहो, सिर साहांदै साहो, जिस पास बैठिया सोही है, सबना दा वेसाहो।
सतनाम श्री वाहिगुरु साहिब जी। काल पाए ब्रह्मा बपतरा, काल पाए शिवजू अवतरा, काल पाए कर विसन प्रकाशा, सकल काल का किया तमसा, काल पाए ब्रह्मा बपतरा।
वाहिगुरु जी का खालसा, वाहिगुरु जी की फतेह। परम सन्मान योग सतगुरु महाराज साहिब जी दी साजी नवाजी होई, गुरु का खास स्वरूप गुरु खालसा साध संगत जीओ, सतगुरु जी दी अत्यंत कृपालता रहमत बख्श सदा सदका, आपां सर्वत्र गुरसिख माई भाई अत्यंत वडभागी हाँ, जो दसां सतगुरां दे आत्मक ज्ञान स्वरूप चावर छतर तख्त दे मालक, जुगो जुग अटल नाम बाणी के बोहित, कालजो के तारनहार, पीरान पीर मीरान मीर, सर्वरे कैनात समुची मनुखता दे सांझे रहबर, सर्व जगत दे उधार करता, जुगो जुग अटल साहिब सतगुरु श्री गुरु ग्रंथ साहिब जी दी पावन पवित्र रूहानी सुंदर गोद अंदर सुभाए मान हो के, संध्या दे समय सोदर रहरास बाणी दे नितनेम पाठ, आपां सर्वत गुरसिख संगतां ने बड़े प्यार सत्कार दे नाल गुरु प्यारियां दी पावन रसना तों सतगुरु साहिब जी दे पवित्र ए अमृत रूप गुरबाणी दे पाठ सरवण कीते हन। सतगुरु साहिब जी ने अमृत बाणी दे अंदर बचन उचारण कीते हन, आवहो सिख सतगुरु के प्यारे हो, गावहो सच्ची बाणी, बाणी ता गावहो गुरु केरी बाणिया सिर बाणी। सतगुरु साहिब जी ने अमृत बाणी दे अंदर सानू ए सतगुरु जी दे पवित्र बाणी पढ़न दी तागीद कीती है, सानू आग्या कीती है, और सतगुरु जी ने गुरसिखां नू हुक्म भी कीता है। सो सतगुरु साहिब जी दे इन्हां वचनां नू आपां मनदिया होया ਗੁਰਬਾਣੀ ਦੇ ਪਾਠ ਕਰਕੇ ਸਾਡੇ ਮਨ ਨੂੰ ਔਰ ਇਕਾਗਰਤਾ ਰਸ ਅਤੇ ਆਨੰਦ ਪ੍ਰਾਪਤ ਹੁੰਦਾ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਬਚਨ ਹਨ ਜਿਹੜੇ ਗੁਰਸਿੱਖ ਸਰਦਾ ਭਾਵਨਾ ਸੰਯੁਕਤ ਹੋ ਕੇ ਸਤਿਗੁਰੂ ਜੀ ਦੇ ਪਵਿੱਤਰ ਇਹ ਕਲਿਆਣਕਾਰੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਦੇ ਹਨ, ਉਹਨਾਂ ਨੂੰ ਦੇ ਅੰਤ ਹੀ ਬਹੁਤ ਭਾਰੀ ਵੱਡਾ ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਚਨ ਹਨ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਧ ਜਾਣੀ। ਸਤਿਗੁਰੂ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨਾਂ ਨੂੰ ਸੁਣਨ ਦੇ ਨਾਲ ਸਾਨੂੰ ਕਰੋੜਾਂ ਪੁੰਨਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਇਸ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨੂੰ ਕੋਈ ਗੁਰਸਿੱਖ ਭਾਵਨਾ ਪਿਆਰ ਵਿੱਚ ਭਿੱਜ ਕੇ ਪੜ੍ਹਦਾ ਹੈ, ਸੁਣਦਾ ਹੈ, ਵਿਚਾਰਦਾ ਹੈ, ਉਹਦਾ ਹੀ ਇਹ ਅੰਮ੍ਰਿਤ ਬਾਣੀ ਭਲਾ ਕਰ ਦਿੰਦੀ ਹੈ, ਉਹਨੂੰ ਮਹਾਨ ਇਹ ਮੁਕਤੀ ਪ੍ਰਦਾਨ ਕਰਦੀ ਹੈ। ਕੋਈ ਗਾਵੇ, ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸੈ, ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਸੋ ਇਹ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਸਤਿਗੁਰੂ ਸਾਹਿਬ ਜੀ ਆਪ ਆਦਬ ਅਤੇ ਸਤਿਕਾਰ ਕਰਦੇ ਰਹੇ ਹਨ। ਜਿਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਅਸਥਾਨ ਹੈ, ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਆਪ ਇਸ ਅੰਮ੍ਰਿਤ ਬਾਣੀ ਦਾ ਬਹੁਤ ਭਾਰੀ ਅਦਬ ਅਤੇ ਸਤਿਕਾਰ ਆਪ ਕਰਦੇ ਰਹੇ। ਜਦੋਂ ਅਸੀਂ ਗੁਰੂ ਕਾ ਪਾਵਨ ਇਤਿਹਾਸ ਸੁਣਦੇ ਹਾਂ, ਪੜ੍ਹਦੇ ਹਾਂ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਗੁਰੂ ਕਾ ਇਤਿਹਾਸ, ਗੁਰੂ ਕੀਆਂ ਤਵਾਰੀਖਾਂ ਵਿਚਾਰਨ ਦਾ, ਸੁਣਨ ਦਾ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸੰਕੇਤ ਵੀ ਕੀਤਾ ਹੈ। ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਗੁਰੂ ਕਾ ਇਤਿਹਾਸ ਪੜ੍ਹਨਾ, ਸੁਣਨਾ, ਵਿਚਾਰਨਾ ਚਾਹੀਦਾ ਹੈ। ਸਤਿਗੁਰੂ ਜੀ ਦੇ ਬਚਨ ਹਨ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਿਹੜੀਆਂ ਗੁਰੂ ਬਾਬਿਆਂ ਦੀਆਂ ਕਥਾਵਾਂ ਹਨ, ਗੁਰੂ ਕਾ ਇਤਿਹਾਸ ਹੈ। ਜਦੋਂ ਅਸੀਂ ਗੁਰੂ ਕਾ ਇਤਿਹਾਸ ਪੜ੍ਹਦੇ, ਸੁਣਦੇ, ਵਿਚਾਰਦੇ ਹਾਂ ਤਾਂ ਸਾਨੂੰ ਸਮਝ ਪੈਂਦੀ ਹੈ, ਸਾਨੂੰ ਪਤਾ ਲੱਗਦਾ ਹੈ ਕਿ ਕਿਹੜੇ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੀ ਮਹਾਨ ਪ੍ਰਸੰਨਤਾ ਔਰ ਕਿਰਪਾ ਦੇ ਪਾਤਰ ਬਣੇ ਹਨ ਅਤੇ ਗੁਰਸਿੱਖਾਂ ਨੇ ਕਿਸ ਤਰ੍ਹਾਂ ਸਤਿਗੁਰੂ ਜੀ ਤੋਂ ਆਪਣੇ ਆਪ ਨੂੰ ਕੋਲ ਘੁਮਾਇਆ ਹੈ, ਕਿਉਂਕਿ ਇਹ ਸਾਨੂੰ ਇਤਿਹਾਸ ਪੜ੍ਹਨ ਤੋਂ ਹੀ ਪਤਾ ਲੱਗੇਗਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪਾਵਨ ਇਤਿਹਾਸ ਦੇ ਅੰਦਰ ਗੁਰਸਿੱਖਾਂ ਵੱਲੋਂ ਸਵਾਲ ਹੋਇਆ ਕਿ ਸਾਹਿਬ ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ, ਅਸੀਂ ਸਾਰੇ ਗੁਰਸਿੱਖ ਆਪ ਜੀ ਦਾ ਹੁਕਮ ਮੰਨਦੇ ਹੋਏ ਗੁਰਬਾਣੀ ਦਾ ਪਾਠ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਸਤਿਗੁਰੂ ਆਪ ਕਿਰਪਾ ਕਰਕੇ ਇਹ ਗੱਲ ਦਾ ਸਾਨੂੰ ਜ਼ਿਕਰ ਕਰਕੇ ਦੱਸੋ ਕਿ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਇਸ ਗੁਰਬਾਣੀ ਦੇ ਪਾਠ ਦਾ ਫਲ ਕੀ ਪ੍ਰਾਪਤ ਹੋਵੇਗਾ। ਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਦੇ ਇਹ ਵਚਨ ਸਰਵਣ ਕਰਕੇ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਇਹ ਸ਼ਾਮ ਦੇ ਸਮੇਂ ਆਪ ਸੰਗਤਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ। ਜਿਸ ਵੇਲੇ ਪਿਛਲਾ ਪਹਿਰ ਹੋਇਆ, ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਜੀ ਦੀ ਮਹਾਨ ਧਰਤੀ 'ਤੇ ਸਵਾਏ ਮਾਨ ਸਨ, ਹਜ਼ੂਰ ਘੋੜੇ 'ਤੇ ਸਵਾਰ ਹੋਏ ਤਾਂ ਉਸ ਵੇਲੇ ਘੋੜੇ 'ਤੇ ਅਸਵਾਰ ਹੋ ਕੇ ਉੱਚੀਆਂ ਪਹਾੜੀਆਂ 'ਤੇ ਚਲੇ ਗਏ। ਨਾਲ ਗੁਰਸਿੱਖਾਂ ਨੇ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਨਾਲ ਬੇਅੰਤੀ ਗੁਰੂ ਕੇ ਸਿੱਖ ਘੋੜ ਸਵਾਰ, ਉਂਝ ਵੈਸੇ ਇਤਿਹਾਸ ਦੇ ਅੰਦਰ 2200 ਘੋੜ ਸਵਾਰ ਗੁਰੂ ਕੇ ਸਿੱਖਾਂ ਦਾ ਜ਼ਿਕਰ ਆਉਂਦਾ ਹੈ। ਸਤਿਗੁਰੂ ਸਾਹਿਬ ਜੀ ਦੇ ਨਾਲ ਬੇਅੰਤ ਗੁਰਸਿੱਖ ਸਰਧਾ ਭਾਵਨਾ ਪਿਆਰ ਵਾਲੇ ਸਤਿਗੁਰੂ ਸਾਹਿਬ ਜੀ ਦੇ ਨਾਲ ਤੁਰ ਪਏ ਹਨ। ਤਾਂ ਹਜ਼ੂਰ ਨੇ ਉੱਚੀ ਪਹਾੜੀ 'ਤੇ ਚੜ੍ਹ ਕਰਕੇ ਇੱਕ ਵਚਨ ਆਖਿਆ ਕਿ ਗੁਰਸਿੱਖੋ, ਸਾਹਮਣੇ ਦੂਸਰੀ ਪਹਾੜੀ ਦੇ ਉੱਪਰ ਕੀ ਚਮਕ ਰਿਹਾ ਹੈ? ਤਾਂ ਉਸ ਵੇਲੇ ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ, ਇਹ ਕੋਈ ਚਾਟੀ ਕੋਈ ਘੜਾ ਟੁੱਟਿਆ ਹੋਇਆ ਹੈ, ਜਿਸ ਚਾਟੀ ਦੇ ਵਿੱਚ ਪਹਿਲਾਂ ਕਾਫੀ ਸਮਾਂ ਕੋਈ ਘਿਓ ਆਦਿਕ ਰਿੜਕਦੇ ਰਹੇ, ਉਸ ਦੇ ਵਿੱਚੋਂ ਇਹ ਟੁੱਟਣ ਕਰਕੇ ਵਾਰਸ ਆਦਿਕ ਉੱਪਰ ਪੈ ਗਈ, ਮਿੱਟੀ ਘੱਟਾ ਜੰਮ ਗਿਆ। ਜਿਸ ਵੇਲੇ ਇਹ ਸੂਰਜ ਦੀਆਂ ਤਿੱਖੀਆਂ ਕਿਰਨਾਂ ਉਸ ਠੀਕਰੇ ਹੋਏ ਚਾਟੀ ਦੇ ਉੱਪਰ ਪਈਆਂ ਨੇ, ਤਾਂ ਇਸ ਦੇ ਵਿੱਚੋਂ ਥੰਧਿਆਈ ਜਿਹੜੀ ਹੈ, ਘਿਓ ਹੈ, ਉਹ ਚਮਕ ਰਿਹਾ ਹੈ। ਸੂਰਜ ਦੀਆਂ ਕਿਰਨਾਂ ਟਕਰਾ ਕੇ ਉਸ ਨੂੰ ਚਮਕਾ ਰਹੀਆਂ ਹਨ। ਅਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਸੀ, ਕਹਿੰਦੇ, ਗੁਰਸਿੱਖ ਪਿਆਰਿਓ, ਤੁਹਾਡੇ ਸਵਾਲ ਦਾ ਜਵਾਬ ਹੈ। ਤੁਸੀਂ ਪੁੱਛਦੇ ਸੋ ਕਿ ਅਸੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਵਿਚਾਰਦੇ ਅਤੇ ਸੁਣਦੇ ਹਾਂ, ਇਸ ਬਾਣੀ ਦਾ ਫਲ ਕੀ ਪ੍ਰਾਪਤ ਹੋਵੇਗਾ? ਸਤਿਗੁਰੂ ਸਾਹਿਬ ਜੀ ਦੇ ਬਚਨ ਆਏ, ਹਜ਼ੂਰ ਕਹਿੰਦੇ, ਭਾਵੇਂ ਗੁਰਬਾਣੀ ਦੇ ਅਰਥਾਂ ਦੀ ਗੁਰਸਿੱਖਾਂ ਨੂੰ ਨਾ ਵੀ ਸਮਝ ਹੋਵੇ, ਕਿਉਂਕਿ ਆਮ ਤੌਰ 'ਤੇ ਕਈ ਵਾਰ ਇਹ ਵੀ ਇੱਕ ਸਵਾਲ ਕੀਤੇ ਜਾਂਦੇ ਨੇ ਕਿ ਜੇ ਅਸੀਂ ਗੁਰਬਾਣੀ ਦੇ ਸਾਨੂੰ ਅਰਥਾਂ ਦੀ ਸਮਝ ਨਹੀਂ, ਤਾਂ ਫਿਰ ਗੁਰਬਾਣੀ ਦਾ ਪਾਠ ਕਰਨ ਦਾ ਫਾਇਦਾ ਕੋਈ ਨਹੀਂ। ਇਹ ਆਮ ਤੌਰ 'ਤੇ ਕਈ ਵਾਰ ਇਸ ਤਰ੍ਹਾਂ ਦੇ ਪ੍ਰਚਾਰਕ ਗੁਰਸਿੱਖ ਇਹ ਬਚਨ ਕਹਿ ਦਿੰਦੇ ਹਨ, ਪਰ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਜਿਨ੍ਹਾਂ ਗੁਰਸਿੱਖਾਂ ਦੀ ਅਰਥਾਕਾਰ ਵਿਰਤੀ ਨਹੀਂ ਜਾਂ ਜਿਨ੍ਹਾਂ ਗੁਰਸਿੱਖਾਂ ਕੋਲ ਇਤਨਾ ਵੱਡਾ ਸਮਾਂ ਨਹੀਂ ਕਿ ਗੁਰਬਾਣੀ ਦੇ ਅਰਥ ਦੀ ਵਿਚਾਰ ਕਰ ਸਕਣ, ਗੁਰਬਾਣੀ ਦੇ ਅਰਥਾਂ ਦੀ ਚਾਹੇ ਸਮਝ ਆਵੇ ਚਾਹੇ ਨਾ ਆਵੇ, ਇਹ ਤਾਂ ਸਤਿਗੁਰੂ ਸਾਹਿਬ ਜੀ ਦੇ ਵੱਲੋਂ ਗੁਰਸਿੱਖਾਂ ਨੂੰ ਹੁਕਮ ਹੈ। ਇਸ ਕਰਕੇ ਗੁਰਬਾਣੀ ਦਾ ਪਾਠ ਕਰਨਾ ਹਰ ਇੱਕ ਗੁਰਸਿੱਖ ਵਾਸਤੇ ਬਹੁਤ ਜ਼ਰੂਰੀ ਹੈ। ਇਸ ਵਾਸਤੇ ਜਿਹੜੇ ਗੁਰਸਿੱਖ ਗੁਰਬਾਣੀ ਦੇ ਪਾਠ ਨੂੰ ਵਿਚਾਰ ਕੇ ਕਰਦੇ ਨੇ, ਉਹਨਾਂ ਨੂੰ ਹੋਰ ਮਹਾਨ ਰਸਤੇ ਆਨੰਦ ਪ੍ਰਾਪਤ ਹੁੰਦਾ ਹੈ। ਇਸ ਕਰਕੇ ਜੇ ਗੁਰਬਾਣੀ ਦੇ ਅਰਥਾਂ ਦੀ ਸਮਝ ਨਹੀਂ, ਤਾਂ ਵੀ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਛੱਡਣਾ ਨਹੀਂ ਚਾਹੀਦਾ। ਫਿਰ ਵੀ ਗੁਰਸਿੱਖਾਂ ਨੂੰ ਭਾਵਨਾ ਅਤੇ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਸਨ, ਗੁਰਸਿੱਖੋ, ਭਾਵੇਂ ਤੁਹਾਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਨਹੀਂ, ਪਰ ਜਿਹੜੇ ਸਰੀਰ ਦੇ ਨਾਲ ਅਸੀਂ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ, ਕਹਿੰਦੇ, ਵੇਖੋ ਇਸ ਚਾਟੀ ਦੇ ਵਿੱਚ ਪਹਿਲਾਂ ਕਿੰਨਾ ਸਮਾਂ ਕੋਈ ਦੁੱਧ ਰਿੜਕਿਆ ਗਿਆ ਹੋਵੇਗਾ, ਕਹਿੰਦੇ ਇਸ ਚਾਟੀ ਟੁੱਟ ਕਰਕੇ ਠੀਕਰੀਆਂ ਬਣ ਕੇ ਫਿਰ ਵੀ ਜਿਸ ਵੇਲੇ ਸੂਰਜ ਦੀਆਂ ਕਿਰਨਾਂ ਪਈਆਂ ਅਤੇ ਇਸ ਦੇ ਵਿੱਚੋਂ ਥਧਿਆਈ ਚਮਕ ਰਹੀ ਹੈ। ਗੁਰਸਿੱਖੋ, ਜਿਸ ਵੇਲੇ ਇਹ ਸਰੀਰ ਦਾ ਠੀਕਰਾ ਬਣ ਗਿਆ, ਇਹ ਸਰੀਰ ਠੀਕਰਾ ਹੋ ਗਿਆ, ਤਾਂ ਉਸ ਵੇਲੇ ਵੀ ਅਖੀਰਲੇ ਸਮੇਂ ਜਿਸ ਸਰੀਰ ਦੇ ਨਾਲ ਗੁਰਬਾਣੀ ਦਾ ਪਾਠ ਕੀਤਾ ਹੈ, ਗੁਰਬਾਣੀ ਪੜ੍ਹੀ ਹੈ, ਉਸ ਵੇਲੇ ਇਹ ਆਪਣੀ ਤਸੀਰ ਗੁਰਬਾਣੀ ਦਿਖਾਵੇਗੀ। ਇਸ ਕਰਕੇ ਗੁਰਬਾਣੀ ਦਾ ਪਾਠ ਕਦੇ ਵੀ ਗੁਰਸਿੱਖ ਨੂੰ ਛੱਡਣਾ ਨਹੀਂ ਚਾਹੀਦਾ, ਇਹ ਸਤਿਗੁਰੂ ਸਾਹਿਬ ਜੀ ਦੇ ਵੱਲੋਂ ਗੁਰਸਿੱਖਾਂ ਨੂੰ ਹੁਕਮ ਹੈ। ਇਸ ਤਰ੍ਹਾਂ ਜਦੋਂ ਅਸੀਂ ਵਿਚਾਰ ਕਰਕੇ ਵੇਖਦੇ ਹਾਂ, ਸਤਿਗੁਰੂ ਜੀ ਦਾ ਪਾਵਨ ਇਤਿਹਾਸ ਪੜ੍ਹਦੇ ਹਾਂ, ਅਤੇ ਜਦੋਂ ਕਿਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਸਾਨੂੰ ਇਹ ਵਿਚਾਰਾਂ ਮਿਲਦੀਆਂ ਨੇ, ਉਹ ਗੁਰਸਿੱਖ ਗੁਰਬਾਣੀ ਦੇ ਨਾਲ ਪਿਆਰ ਕਰਦਾ ਹੈ, ਉਹ ਗੁਰਸਿੱਖ ਕਦੇ ਗੁਰਬਾਣੀ ਦਾ ਪਾਠ ਕਰਨਾ ਛੱਡਦਾ ਨਹੀਂ ਹੈ, ਕਿਉਂਕਿ ਭਾਵੇਂ ਸਾਨੂੰ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਨਹੀਂ, ਪਰ ਫਿਰ ਵੀ ਗੁਰਬਾਣੀ ਦਾ ਪਾਠ ਗੁਰਸਿੱਖ ਕਦੇ ਵੀ ਛੱਡੇ ਨਾ। ਐਸੀਆਂ ਬੇਅੰਤੀ ਉਦਾਹਰਨਾਂ ਸਾਨੂੰ ਮਿਲ ਸਕਦੀਆਂ ਨੇ, ਜਿਸ ਤਰ੍ਹਾਂ ਕੋਈ ਬੱਚਾ ਇੱਕ ਦੁੱਧ ਪੀਂਦਾ ਹੈ, ਪਰ ਬੱਚੇ ਨੂੰ ਦੁੱਧ ਬਾਬਤ ਕੋਈ ਗਿਆਨ ਨਹੀਂ ਕਿ ਦੁੱਧ ਦੇ ਅੰਦਰ ਕਿਹੜੇ ਕਿਹੜੇ ਵਿਟਾਮਿਨ ਹਨ ਜਾਂ ਭੋਜਨ ਦੇ ਵਿੱਚ ਕੀ ਤੱਤ ਹਨ। ਪਰ ਜਦੋਂ ਭੋਜਨ ਸਾਡੇ ਪੇਟ ਦੇ ਅੰਦਰ ਚਲਿਆ ਜਾਂਦਾ ਹੈ, ਇਹਨੇ ਆਪਣੇ ਆਪ ਹੀ ਜਾ ਕਰਕੇ ਆਪਣਾ ਕਰਮ ਕਰਨਾ ਹੈ। ਇਸੇ ਤਰ੍ਹਾਂ ਗੁਰਸਿੱਖ ਨੇ ਭਾਵਨਾ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਕਰਨਾ, ਸਤਿਗੁਰੂ ਜੀ ਨੂੰ ਹਾਜ਼ਰ ਜਾਣ ਕੇ ਤਾਂ ਗੁਰਬਾਣੀ ਦੇ ਪਾਠ ਕਰਨ ਦੇ ਨਾਲ ਵੀ ਸਾਨੂੰ ਰਸ ਅਤੇ ਆਨੰਦ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਇਹ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੇ ਵਿੱਚੋਂ ਸਾਨੂੰ ਸੰਕੇਤ ਮਿਲਦੇ ਹਨ, ਸਾਨੂੰ ਇਸ਼ਾਰੇ ਮਿਲਦੇ ਹਨ। ਸੰਗਤ ਜੀ, ਸਤਿਗੁਰੂ ਜੀ ਦੀ ਇਹ ਪਾਵਨ ਬਾਣੀ ਇਹ ਸਾਡੀ ਕਲਿਆਣ ਕਰਨ ਵਾਲੀ ਹੈ, ਸਾਨੂੰ ਮੁਕਤੀ ਦੇਵਣ ਵਾਲੀ ਹੈ। ਸਾਰੀਆਂ ਦਾਤਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਜੀ ਨੇ ਆਪ ਹੀ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ, ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ। ਸੋ ਐਸੀ ਸਤਿਗੁਰੂ ਜੀ ਦੀ ਇਹ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜਿਹੜੀ ਉਚਾਰਨ ਕੀਤੀ ਹੋਈ ਸ੍ਰੀ ਦਸਮ ਬਾਣੀ ਚੌਪੀ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰਦੇ ਆ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਸੰਗਤ ਜੀ, ਵਾਹਿਗੁਰੂ ਜੀ ਦੇ ਨਾਮ ਦੀ ਮਹਾਨਤਾ ਹੈ। ਕੋਈ ਵੀ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਕਰ ਲਈਏ, ਸਾਨੂੰ ਵਾਰ ਵਾਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ। ਸਾਨੂੰ ਇੱਕ ਇੱਕ ਗੁਰਬਾਣੀ ਦਾ ਅਕਸ਼ਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਪ੍ਰੇਰਣਾ ਦੇ ਰਿਹਾ ਹੈ। ਜੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਆਪਾਂ ਕੀਰਤਨ ਸਰਵਣ ਕਰਦੇ ਹਾਂ, ਕੀਰਤਨ ਦੇ ਵਿੱਚ ਵੀ ਗੁਰਬਾਣੀ ਦਾ ਗਾਇਨ ਕੀਤਾ ਜਾਂਦਾ ਹੈ। ਇਸ ਕਰਕੇ ਜਦੋਂ ਅਸੀਂ ਭਾਵਨਾ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਗੁਰਬਾਣੀ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਮਹਾਨਤਾ ਜਣਾਉਂਦੀ ਹੈ। ਜਦੋਂ ਸਾਡਾ ਮਨ ਸੰਸਾਰਾਕਾਰ ਬਣ ਕਰਕੇ ਭਟਕਦਾ ਹੈ ਤਾਂ ਉਸ ਵੇਲੇ ਗੁਰਸਿੱਖ ਜਦੋਂ ਗੁਰਬਾਣੀ ਦਾ ਪਾਠ ਕਰਦੇ ਨੇ, ਉਸ ਵੇਲੇ ਸੰਗਤ ਜੀ ਮਨ ਇਕਾਗਰਤਾ ਦੇ ਵਿੱਚ ਟਿਕ ਜਾਂਦਾ ਹੈ। ਇਸ ਕਰਕੇ ਹਰ ਸਮੇਂ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੇ ਵਿੱਚ ਮਨ ਨਹੀਂ ਜੁੜਿਆ ਰਹਿੰਦਾ। ਇਸ ਕਰਕੇ ਗੁਰਸਿੱਖ ਕਦੇ ਗੁਰਬਾਣੀ ਦਾ ਪਾਠ ਕਰਦੇ ਹੈ ਅਤੇ ਗੁਰਬਾਣੀ ਦੇ ਫਿਰ ਪਾਠ ਦੇ ਅਰਥਾਂ ਦੇ ਵਿੱਚ ਆਪਣਾ ਚਿੱਤ ਨੂੰ ਟਿਕਾ ਲੈਂਦੇ ਹੈ, ਅਤੇ ਕਦੇ ਇਹ ਕੀਰਤਨ ਦੇ ਵਿੱਚ ਅਤੇ ਕਦੇ ਨਾਮ ਸਿਮਰਨ ਦੇ ਵਿੱਚ। ਇਸ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹ ਕਿਸੇ ਆਨੰਦ ਅਤੇ ਰਸ ਦੇ ਵਿੱਚ ਟਿਕਣ ਲੱਗ ਜਾਂਦਾ। ਸੋ ਸਾਹਿਬ, ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਆਪਾਂ ਨੂੰ ਇਹ ਮਹਾਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨ ਦੀ ਜਾਤ ਦੱਸ ਰਹੇ ਨੇ। ਆਪਣੇ ਦੁਆਰਾ ਸਤਿਗੁਰੂ ਜੀ ਬੇਨਤੀਆਂ ਕਰਦੇ ਹਨ ਅਤੇ ਨਾਲ ਨਾਲ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਸਾਡੇ ਅੰਦਰ ਪ੍ਰੇਰਣਾ ਹੁੰਦੀ ਹੈ। ਜਿਸ ਤਰ੍ਹਾਂ ਇਹ ਵਚਨ ਆਪਾਂ ਸਰਵਣ ਕੀਤੇ ਹਨ ਕਿ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਸਾਡੇ ਮਨ ਦੇ ਅੰਦਰ ਪਿਆਸ ਤੜਫ ਪੈਦਾ ਹੋਵੇ, ਫਿਰ ਪਰਮਾਤਮਾ ਵਾਹਿਗੁਰੂ ਜੀ ਦਾ ਬਿਰਦ ਕੈਸਾ ਹੈ, ਦੀਨ ਬੰਧ ਦੁਸ਼ਟਨ ਕੇ ਹੰਤਾ। ਪਰਮਾਤਮਾ ਵਾਹਿਗੁਰੂ ਜੀ ਜਿਹੜੇ ਗੁਰਸਿੱਖ ਦੀਨ ਬਣ ਜਾਂਦੇ ਹੈ, ਦੀਨ ਤੋਂ ਭਾਵ ਹੈ ਨਿਮਰਤਾਵਾਨ, ਉਹਨਾਂ ਦੇ ਵਾਹਿਗੁਰੂ ਜੀ ਸਹਾਇਕ ਬਣਦੇ ਹੈ, ਉਹਨਾਂ ਦੇ ਸੰਬੰਧੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਇਸ ਸਰੂਪ ਦਾ ਵਰਣਨ ਦਸਮ ਬਾਣੀ ਦੇ ਅੰਦਰ ਕੀਤਾ ਹੈ, ਨਿਰਖ ਦੀਨ ਪਰ ਹੋਤ ਦਯਾਰਾ ਤਵੈ ਹਮੈ ਦੀਨਵੰਦ ਵਿਚਾਰਾ। ਸਤਿਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਨਿਮਰਤਾਵਾਨ ਵੇਖ ਕੇ ਉਹਨਾਂ ਦੇ ਉੱਪਰ ਢਲ ਜਾਂਦਾ ਹੈ, ਵਾਹਿਗੁਰੂ ਜੀ ਦਇਆ ਤੇ ਤਰਸ ਕਰਦੇ ਹਨ ਨਿਮਰਤਾਵਾਨ ਵੇਖ ਕੇ। ਇਸ ਕਰਕੇ ਪਰਮਾਤਮਾ ਵਾਹਿਗੁਰੂ ਜੀ ਨੂੰ ਦੀਨ ਬੰਧ ਕਰਕੇ ਆਖਿਆ ਗਿਆ। ਐਸਾ ਪਰਮਾਤਮਾ ਵਾਹਿਗੁਰੂ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ। ਇਹ ਵਾਹਿਗੁਰੂ ਤੁਸੀਂ ਚਤਰ ਦਸ 14 ਲੋਕਾਂ ਦੇ ਕੰਤਾ ਮਾਲਕ ਹੋ। ਪਰਮਾਤਮਾ ਵਾਹਿਗੁਰੂ ਜੀ ਸਭ ਸ੍ਰਿਸ਼ਟੀ ਦੇ ਮਾਲਕ ਹਨ। ਇੱਥੇ ਤੱਕ ਕਿ ਆਪਾਂ ਕੱਲ੍ਹ ਵਿਚਾਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਸਾਂਝੀ ਕੀਤੀ ਸੀ। ਹੁਣ ਅੱਗੇ ਜੋ ਸਤਿਗੁਰੂ ਕਲਗੀਧਰ ਮਹਾਰਾਜ ਕਿਰਪਾ ਕਰਕੇ ਆਪਾਂ ਨੂੰ ਇਸ ਪਾਵਨ ਬਾਣੀ ਦੁਆਰਾ ਅਮੋਲਕ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਪਾਂ ਸਭ ਸੰਗਤਾਂ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਪਿਆਰ ਵਿੱਚ ਭਿੱਜ ਕੇ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ ਕਾਲ ਪਾਏ ਬ੍ਰਹਮ ਅਵਤਾਰਾ।
ਇਹ ਕਾਲ ਸ਼ਬਦ ਸਤਿਗੁਰੂ ਕਲਗੀਧਰ ਮਹਾਰਾਜ ਜੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਚਕ ਦਰਸਾਉਂਦੇ ਹਨ। ਸ੍ਰੀ ਦਸਮ ਗ੍ਰੰਥ ਬਾਣੀ ਦੇ ਅੰਦਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਕੁਝ ਐਸੇ ਸ਼ਬਦ ਜਿਨ੍ਹਾਂ ਨੂੰ ਸੰਕੇਤਕ ਪਰਿਭਾਸ਼ਕ ਸ਼ਬਦ ਵਿਦਵਾਨ ਆਖਦੇ ਨੇ, ਆਪਣੇ ਵੱਲੋਂ ਸੰਕੇਤ ਕੀਤੇ ਹੋਏ ਸੁਤੰਤਰ ਰੂਪ ਦੇ ਅੰਦਰ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਨੇ। ਕਾਲ ਦਾ ਅਰਥ ਉਂਝ ਵਿਦਵਾਨਾਂ ਨੇ ਸਮਾਂ ਵੀ ਕੀਤਾ ਹੈ, ਕਾਲ ਦਾ ਅਰਥ ਮੌਤ ਵੀ ਕੀਤਾ ਜਾਂਦਾ ਹੈ, ਪਰ ਇੱਥੇ ਪ੍ਰਕਰਣ ਦੇ ਮੁਤਾਬਕ ਕਾਲ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਕਾਲ ਇਹ ਕਿਉਂ ਆਖਿਆ, ਇਸ ਦਾ ਜ਼ਿਕਰ ਸੰਕੇਤਕ ਪਰਿਭਾਸ਼ਕ ਸ਼ਬਦ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਜਿਹੜਾ ਵਰਤਿਆ ਹੈ ਉਸ ਦਾ ਜ਼ਿਕਰ ਕੀਤਾ ਹੈ। ਸਮੇਂ ਅੰਤ ਪਰ ਹੋਤ ਸਹਾਈ, ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾਂ ਤੇ ਜਗ ਡਾਲਾ। ਕਹਿੰਦੇ ਸਾਰੇ ਜੀਵਾਂ ਦਾ ਪਰਮਾਤਮਾ ਵਾਹਿਗੁਰੂ ਅਖੀਰ ਅੰਤ ਕਰਨ ਵਾਲਾ ਹੈ। ਪਰਮਾਤਮਾ ਵਾਹਿਗੁਰੂ ਹੀ ਗੁਰੂਮਤ ਦੇ ਅੰਦਰ, ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਪਰਮਾਤਮਾ ਹੈ ਔਰ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਵਾਹਿਗੁਰੂ ਜੀ ਹੈ, ਸਾਰੀ ਸ੍ਰਿਸ਼ਟੀ ਦਾ ਸੰਘਾਰ ਕਰਤਾ ਵਾਹਿਗੁਰੂ ਜੀ ਹੈ। ਇਹ ਗੁਰਮਤ ਮੰਨ ਰਹੀ ਹੈ। ਬਾਕੀ ਸਨਾਤਨੀ ਮਤ ਦੇ ਅੰਦਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਇਹ ਸੰਸਾਰ ਸ੍ਰਿਸ਼ਟੀ ਦੇ ਰਚਨਹਾਰ ਔਰ ਇਸੇ ਤਰ੍ਹਾਂ ਜਪਜੀ ਸਾਹਿਬ ਬਾਣੀ ਦੇ ਅੰਦਰ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਇਤਿਆਦਿ ਕੇ ਬਚਨ ਉਚਾਰਨ ਕੀਤੇ ਹਨ ਉਹਨਾਂ ਦੇ ਸਨਾਤਨੀ ਮਤ ਦੇ ਮੁਤਾਬਕ। ਸੋ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ, ਕੇਵਲ ਇੱਕ ਵਾਹਿਗੁਰੂ ਹੈ, ਸਾਰੀ ਸ੍ਰਿਸ਼ਟੀ ਦਾ ਰਚਨਹਾਰ ਵੀ ਹੈ, ਪਾਲਣਹਾਰ ਵੀ ਹੈ, ਸਾਰੀ ਸ੍ਰਿਸ਼ਟੀ ਦਾ ਸੰਘਾਰ ਕਰਤਾ ਵੀ ਇੱਕ ਨਿਰੰਕਾਰ ਵਾਹਿਗੁਰੂ ਜੀ ਹੈ। ਇਸ ਕਾਰਨ ਕਰਕੇ ਇੱਥੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਅੰਤ ਕਰਤ ਸਭ ਜਗ ਕੋ ਕਾਲਾ, ਸਾਰੇ ਜਗਤ ਦਾ ਜਿਹੜਾ ਕਾਲ ਹੈ ਕੇਵਲ ਇੱਕ ਪਰਮਾਤਮਾ ਵਾਹਿਗੁਰੂ ਕਰਦਾ। ਇਸ ਕਰਕੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਕਾਲ ਪੈ ਗਿਆ। ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾਂ ਤੇ ਜਗ ਡਾਲਾ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇਸ ਕਰਕੇ ਕਾਲ ਵੀ ਆਖਿਆ ਜਾਂਦਾ ਹੈ। ਦਸਮ ਗ੍ਰੰਥ ਬਾਣੀ ਦੇ ਅੰਦਰ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਇਹ ਵੀ ਬਚਨ ਕੀਤੇ ਹਨ ਕਿ ਵਾਹਿਗੁਰੂ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਕਾਲਣ ਕੋ ਕਾਲ ਮਹਾਂਕਾਲਣ ਕੋ ਕਾਲ ਹੈ, ਜਾਂ ਏਕ ਹੀ ਕਾਲ ਅਕਾਲ ਸਦਾ ਹੈ। ਇੱਥੇ ਕਾਲ ਦਾ ਵਾਚਕ ਵੀ ਅਕਾਲ ਪੁਰਖ ਵਾਹਿਗੁਰੂ ਹੈ। ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਕਾਲ ਪਾਏ ਬ੍ਰਹਮਾ ਬਪ ਧਰਾ। ਵਾਹਿਗੁਰੂ ਜੀ ਦੀ ਆਗਿਆ ਪਾ ਕੇ ਜਿਹੜੇ ਬ੍ਰਹਮਾ ਹਨ, ਬ੍ਰਹਮਾ ਹੈ ਪ੍ਰਾਣਕ ਮਤ ਦੇ ਮੁਤਾਬਕ ਸ੍ਰਿਸ਼ਟੀ ਦਾ ਪਾਲਣਹਾਰ ਔਰ ਰਚਨਹਾਰ। ਐਸੇ ਬ੍ਰਹਮਾ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਪਾ ਕੇ ਬਪ ਧਰਾ ਇਹ ਸਰੀਰ ਧਾਰਨ ਕੀਤਾ ਹੈ।
ਕਾਲ ਪਾਏ ਸਿਵਜੂ ਅਵਤਾਰਾ।
ਅਤੇ ਵਾਹਿਗੁਰੂ ਜੀ ਦੀ ਅਕਾਲ ਪੁਰਖ ਦੀ ਆਗਿਆ ਪਾ ਕਰਕੇ ਹੀ ਸ਼ਿਵ ਜੀ ਨੇ ਜਿਹੜਾ ਸੀ ਸੰਸਾਰ ਦੇ ਅੰਦਰ ਇਹ ਪ੍ਰਗਟ ਹੋਣਾ ਕੀਤਾ।
ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ।
ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਪਾ ਕਰਕੇ ਹੀ ਜਿਹੜਾ ਵਿਸ਼ਨੂੰ ਹੈ, ਜਿਨ੍ਹਾਂ ਨੂੰ ਸਨਾਤਨੀ ਮਤ ਦੇ ਅੰਦਰ ਹਿੰਦੂ ਮਤ ਦੇ ਵਿੱਚ ਸ੍ਰਿਸ਼ਟੀ ਦਾ ਰਚਨਹਾਰ ਪਾਲਣਹਾਰ ਮੰਨਿਆ, ਐਸਾ ਜਿਹੜਾ ਵਿਸ਼ਨੂੰ ਹੈ ਸਾਰਿਆਂ ਦਾ ਰਿਜਕ ਦਾਤਾ, ਉਹਦੇ ਤਾਈਂ ਪ੍ਰਗਾਸਾ ਮੈਨੇ ਪੈਦਾ ਕੀਤਾ ਹੈ ਵਾਹਿਗੁਰੂ ਜੀ ਨੇ।
ਸਕਲ ਕਾਲ ਕਾ ਕੀਆ ਤਮਾਸਾ,
ਹਜ਼ੂਰ ਕਹਿੰਦੇ ਸਾਰਾ ਇਹ ਜਿੰਨਾ ਵੀ ਤਮਾਸ਼ਾ ਹੈ ਭਾਵ ਸੰਸਾਰ ਦੀ ਰਚਨਾ ਹੈ, ਇਹ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੀ ਸਾਜਣਾ ਕੀਤੀ ਬਣਾਉਣਾ ਕੀਤੀ ਹੈ।
ਜਵਨ ਕਾਲ ਜੋਗੀ ਸਿਵ ਕੀਓ,
ਸਤਿਗੁਰੂ ਕਲਗੀਧਰ ਮਹਾਰਾਜ ਜੀ ਉਚਾਰਨ ਕਰਦੇ ਹਨ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋਗੀ ਸਿਵ ਕੀਓ, ਜਿਹੜਾ ਸਿਵ ਜੀ ਹੈ ਇਸ ਨੂੰ ਜੋਗੀ ਬਣਾ ਦੇਣਾ ਕੀਤਾ। ਜਦੋਂ ਅਸੀਂ ਇਹ ਸ਼ਿਵ ਪ੍ਰਾਣ ਆਦਿਕਾਂ ਨੂੰ ਵੇਖਦੇ ਹਾਂ ਤਾਂ ਧਾਰਮਿਕ ਸ਼ਾਸਤਰਾਂ ਦੇ ਅੰਦਰ ਸ਼ਿਵ ਜੀ ਦਾ ਧਿਆਨ ਬਹੁਤ ਭਾਰੀ ਵੱਡਾ ਮੰਨਿਆ ਗਿਆ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਵੀ ਪਾਵਨ ਬਾਣੀ ਦੇ ਅੰਦਰ ਇਹਨਾਂ ਦੇ ਕੁਝ ਇਸ਼ਾਰੇ ਕੀਤੇ ਨੇ। ਭਾਵੇਂ ਵਰਤਮਾਨ ਸਮੇਂ ਦੇ ਜਿਹੜੇ ਕੋਈ ਵਿਦਵਾਨ ਹਨ, ਉਹ ਭਾਵੇਂ ਬ੍ਰਹਮਾ ਵਿਸ਼ਨੂੰ ਆਦਿਕਾਂ ਨੂੰ ਬਿਲਕੁਲ ਹੀ ਨਹੀਂ ਮੰਨਦੇ, ਪਰ ਗੁਰਮਤਿ ਦੇ ਅੰਦਰ ਇਹਨਾਂ ਦੀ ਪੂਜਾ ਨਹੀਂ, ਇਹਨਾਂ ਦਾ ਪੂਜਨ ਨਹੀਂ ਕੀਤਾ ਜਾਂਦਾ, ਪਰ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਦੇਵਤੇ ਜ਼ਰੂਰ ਹਨ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਦੇ ਨਾਲ ਹੀ ਉਸਨੇ ਸੰਸਾਰ ਦੇ ਅੰਦਰ ਜਨਮ ਲਿਆ ਹੈ, ਕਿਉਂਕਿ ਆਪਾਂ ਸਾਰੇ ਵੀ ਵਾਹਿਗੁਰੂ ਪਰਮਾਤਮਾ ਜੀ ਦੇ ਹੀ ਭੇਜੇ ਸੰਸਾਰ 'ਤੇ ਆਉਂਦੇ ਹਾਂ। ਜਵਨ ਕਾਲ ਜੋਗੀ ਸਿਵ ਕੀਓ, ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ਼ਿਵ ਜੀ ਨੂੰ ਜੋਗੀ ਬਣਾ ਦਿੱਤਾ, ਜੁੜਨ ਵਾਲਾ ਬਣਾ ਦਿੱਤਾ, ਬਹੁਤ ਭਾਰੀ ਲੰਬੀ ਸਮਾਧੀ ਇਸ ਦੀ ਮੰਨੀ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਇਹਦੇ ਕੁਝ ਸੰਕੇਤ ਆਉਂਦੇ ਹਨ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਭਲ ਉਨਹੈ ਜੋ ਗਾਵੈ। ਇਸੇ ਤਰ੍ਹਾਂ ਕਿ ਜਿਹੜੇ ਸ਼ਿਵ ਜੀ ਆਦਿਕ ਹੈ ਇਹਦਾ ਧਿਆਨ ਬਹੁਤ ਭਾਰੀ ਵੱਡਾ ਮੰਨਿਆ ਗਿਆ। ਜਦੋਂ ਇਹਨਾਂ ਦੇ ਅਸੀਂ ਵੇਖਦੇ ਹਾਂ ਤਕਰੀਬਨ ਇੱਕ ਮਨਵੰਤਰ ਤੱਕ ਸ਼ਿਵ ਜੀ ਨੇ ਪਰਮਾਤਮਾ ਵਾਹਿਗੁਰੂ ਜੀ ਦਾ ਤਪ ਕੀਤਾ ਹੈ। ਇਹ ਤਪ ਇਹਨਾਂ ਨੇ ਕਿੰਨਾ ਵੱਡਾ ਕੀਤਾ, ਇੱਕ ਮਨਵੰਤਰ ਤੱਕ, ਵਾਹਿਗੁਰੂ 100 ਮਨਵੰਤਰ ਤੱਕ। ਇਹਨਾਂ ਦੀਆਂ ਉਮਰਾਂ ਬਹੁਤ ਭਾਰੀ ਵੱਡੀਆਂ ਸ਼ਾਸਤਰਾਂ ਦੇ ਵਿੱਚ ਮੰਨੀਆਂ ਗਈਆਂ ਨੇ। ਇਸੇ ਤਰ੍ਹਾਂ ਜਿਹੜਾ ਯੁੱਗਾਂ ਦੀ 72 ਵਾਰ ਯੁੱਗਾਂ ਦੀਆਂ ਚੌਂਕੜੀਆਂ ਦਾ ਇੱਕ ਮਨਮੰਤਰ ਬਣਦਾ ਹੈ, ਇਸੇ ਤਰ੍ਹਾਂ ਇਹਨਾਂ ਨੇ 100 ਮਨਮੰਤਰ ਤੱਕ ਬਹੁਤ ਭਾਰੀ ਵੱਡਾ ਤਪ ਕੀਤਾ। ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਜੀ ਨੇ ਇਹ ਸ਼ਿਵ ਜੀ ਨੂੰ ਵੀ ਜੋਗੀ ਬਣਾ ਦੇਣਾ ਕੀਤਾ, ਪਰਮਾਤਮਾ ਵਿੱਚ ਜੁੜਨ ਵਾਲਾ ਬਣਾਇਆ।
ਵੇਦ ਰਾਜ ਬ੍ਰਹਮਾ ਜੂ ਥੀ,
ਜਿਹੜਾ ਬ੍ਰਹਮਾ ਹੈ ਉਸਨੂੰ ਵੇਦਾਂ ਦਾ ਰਾਜਾ ਬਣਾ ਦਿੱਤਾ ਹੈ, ਭਾਵ ਵੇਦਾਂ ਦੇ ਪੜ੍ਹਨ ਵਾਲਾ ਬਣਾ ਦਿੱਤਾ। ਚਾਰੇ ਵੇਦ ਬ੍ਰਹਮੇ ਕੋ ਦੀਏ, ਪੜ੍ਹ ਪੜ੍ਹ ਕਰਹਿ ਵਿਚਾਰੀ। ਇਸ ਵਾਸਤੇ ਜਿਹੜਾ ਬ੍ਰਹਮਾ ਹੈ ਉਹਨਾਂ ਨੂੰ ਵੇਦਾਂ ਦਾ ਰਾਜ ਬਣਾ ਦਿੱਤਾ। ਇਸੇ ਤਰ੍ਹਾਂ ਵੇਦਾਂ ਦੇ ਪੜ੍ਹਨ ਵਾਲਾ, ਵੇਦਾਂ ਦੇ ਤਾਈਂ ਪ੍ਰਚਾਰ ਕਰਨ ਵਾਲਾ ਬਣਾ ਦਿੱਤਾ।
ਜਵਨ ਕਾਲ ਸਭ ਲੋਕ ਸਵਾਰਾ,
ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਪਰਮਾਤਮਾ ਜੀ ਨੇ, ਅਕਾਲ ਪੁਰਖ ਜੀ ਨੇ ਸਭ ਲੋਕ ਸਵਾਰਾ, ਸਾਰੇ ਲੋਕ ਨੂੰ, ਸਾਰਿਆਂ ਲੋਕਾਂ ਨੂੰ, ਸਾਰੇ ਭਵਨਾਂ ਨੂੰ ਸਵਾਰਾ ਬਣਾਉਣਾ ਕੀਤਾ, ਸਵਾਰਨਾ ਕੀਤਾ ਹੈ।
ਨਮਸਕਾਰ ਹੈ ਤਾਹੇ ਹਮਾਰਾ,
ਸਤਿਗੁਰੂ ਕਲਗੀਧਰ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਨੇ? ਹਜ਼ੂਰ ਕਹਿੰਦੇ ਭਾਈ ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਅਸਲ ਵਿੱਚ ਹਜ਼ੂਰ ਪਾਤਸ਼ਾਹ ਜੀ ਇਹ ਨਮਸਕਾਰ ਕਰਨੀ ਚਾਹੁੰਦੇ ਨੇ ਅਤੇ ਨਾਲ ਸਾਨੂੰ ਦੱਸ ਰਹੇ ਨੇ ਇਸ਼ਾਰੇ ਦੇ ਨਾਲ ਕਿ ਇਹ ਨਾ ਕਦੇ ਸਮਝ ਲਿਓ ਕਿ ਸ਼ਾਇਦ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਦੇਵਤੇ ਹੈ, ਅਸੀਂ ਉਹਨਾਂ ਦੇ ਕੋਈ ਉਪਾਸਕ ਨਹੀਂ ਹਾਂ, ਅਸੀਂ ਉਹਨਾਂ ਨੂੰ ਕੋਈ ਪੂਜਾ ਕਰਨ ਵਾਲੇ, ਨਮਸਕਾਰ ਕਰਨ ਵਾਲੇ ਨਹੀਂ ਹਾਂ, ਅਸੀਂ ਉਹਨਾਂ ਦਾ ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਵੱਡਾ ਹੈ, ਜਿਸ ਪਰਮਾਤਮਾ ਨੇ ਆਪਣੇ ਹੁਕਮ ਦੇ ਨਾਲ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕਾਂ ਨੂੰ ਬਣਾਇਆ ਸਾਜਿਆ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਮਸਕਾਰ ਕਰਨ ਵਾਲੇ ਹਾਂ। ਇਸੇ ਲਈ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦੇ ਅੰਦਰ ਵੀ ਬਚਨ ਕੀਤੇ ਨੇ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਇਹ ਪਰਮਾਤਮਾ ਵਾਹਿਗੁਰੂ ਜੀ ਦੀ ਸੱਤਿਆ ਲੈ ਕੇ ਹੀ ਸੰਸਾਰ ਦੇ ਉੱਪਰ ਉਹ ਦੇਵਤੇ ਆਏ ਹੈ। ਸਤਿਗੁਰੂ ਕਲਗੀਧਰ ਸਾਹਿਬ ਜੀ ਇਹ ਕਹਿਣਾ ਚਾਹੁੰਦੇ ਨੇ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੇ ਸੰਸਾਰ ਨੂੰ ਸਾਜਨਾ ਕੀਤਾ, ਬਣਾਉਣਾ ਕੀਤਾ, ਹਜ਼ੂਰ ਕਹਿੰਦੇ ਨਮਸਕਾਰ ਹੈ ਤਾਹੇ ਹਮਾਰਾ। ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਹੈ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੱਥਾ ਟੇਕਦੇ ਹਾਂ।
ਜਵਨ ਕਾਲ ਸਭ ਜਗਤ ਬਣਾਇਓ,
ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੇ ਸੰਸਾਰ ਨੂੰ ਬਣਾਉਣਾ ਕੀਤਾ।
ਜੀਵ ਦਾਤ ਜੱਛਣ ਪਜਾਇਓ,
ਜਿਸ ਪਰਮਾਤਮਾ ਵਾਹਿਗੁਰੂ ਜੀ ਨੇ ਦੇਵਤੇ ਪੈਦਾ ਕੀਤੇ, ਇਸੇ ਤਰ੍ਹਾਂ ਦੈਂਤ ਪੈਦਾ ਕਰ ਦਿੱਤੇ। ਜਿਹੜੇ ਜੱਛ ਹਨ ਇਹ ਵੀ ਦੇਵਤਿਆਂ ਦੀ ਇੱਕ ਕਿਸਮ ਹੈ। ਇਹ ਦੇਵਤੇ ਦੈਂਤ ਅਤੇ ਜਸ ਜਿਸ ਵਾਹਿਗੁਰੂ ਜੀ ਨੇ ਪੈਦਾ ਕੀਤੇ ਨੇ। ਜਿਹੜਾ ਕੱਛਪ ਰਿਖੀ ਹੈ ਉਸਨੇ ਦਿੱਤੀ ਅਤੇ ਅਦਿੱਤੀ ਤੋਂ, ਜਿਹੜੀ ਦਿੱਤੀ ਹੈ ਕੱਛਪ ਰਿਖੀ ਦੁਆਰਾ ਉਸ ਦੇ ਉਦਰ ਤੋਂ ਦੈਂਤਾਂ ਦਾ ਜਨਮ ਹੋਇਆ, ਇਸੇ ਤਰ੍ਹਾਂ ਜਿਹੜੀ ਅਦਿੱਤੀ ਹੈ ਕੱਛਪ ਰਿਖੀ ਦੁਆਰਾ ਅਤੇ ਉਸਦੇ ਕੋਲੋਂ ਇਹ ਦੇਵਤਿਆਂ ਦਾ ਜਨਮ ਹੋਇਆ ਹੈ। ਇਸ ਵਾਸਤੇ ਇਹ ਦੇਵਤੇ ਅਤੇ ਦੈਂਤ ਪਰਮਾਤਮਾ ਵਾਹਿਗੁਰੂ ਜੀ ਨੇ ਆਪ ਹੀ ਬਣਾਏ ਨੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ ਨੇ, ਆਪੇ ਦੈਂਤ ਲਾਏ ਦਿੱਤੇ, ਸੰਤ ਜਨਾਂ ਕੋ ਆਪੇ ਰਾਖਾ ਸੋਈ। ਪਰਮਾਤਮਾ ਵਾਹਿਗੁਰੂ ਜੀ ਨੇ ਆਪ ਹੀ ਦੈਂਤ ਪੈਦਾ ਕੀਤੇ ਨੇ, ਆਪ ਹੀ ਦੇਵਤੇ ਪੈਦਾ ਕੀਤੇ ਹਨ। ਫਿਰ ਆਪਸ ਵਿੱਚ ਇਹਨਾਂ ਦਾ ਬਹੁਤ ਭਾਰੀ ਵੱਡਾ ਝਗੜਾ ਵਿਰੋਧ, ਇਹ ਲੜਾਈਆਂ ਪੈਦਾ ਵਾਹਿਗੁਰੂ ਜੀ ਨੇ ਆਪ ਹੀ ਕਰ ਦਿੱਤੀਆਂ। ਪਰਮਾਤਮਾ ਵਾਹਿਗੁਰੂ ਆਪ ਹੀ ਫਿਰ ਸਾਰਿਆਂ ਦਾ ਤਮਾਸ਼ਾ ਵੇਖ ਰਿਹਾ ਹੈ। ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ, ਦੇਵ ਦੈਂਤ ਜੱਛਣ ਉਪਜਾਇਓ, ਜਿਸ ਪਰਮਾਤਮਾ ਵਾਹਿਗੁਰੂ ਜੀ ਨੇ ਦੇਵਤੇ ਪੈਦਾ ਕੀਤੇ, ਦੈਂਤ ਪੈਦਾ ਕਰ ਦਿੱਤੇ ਵਿਰੋਧੀ ਉਹਨਾਂ ਦੇ, ਇਸੇ ਤਰ੍ਹਾਂ ਜਿਹੜੇ ਜੱਛ ਹਨ ਇਹ ਪੈਦਾ ਕਰ ਦਿੱਤੇ ਹਨ।
ਆਦਿ ਅੰਤ ਇੱਕ ਅਵਤਾਰਾ,
ਜਿਹੜਾ ਆਦਿ ਤੋਂ ਲੈ ਕੇ ਅੰਤ ਤੱਕ ਇੱਕ ਪਰਮਾਤਮਾ ਵਾਹਿਗੁਰੂ ਹੀ ਸਾਰਿਆਂ ਦੇ ਤਾਈਂ ਸਾਜਣ ਵਾਲਾ ਹੈ।
ਸੋਈ ਗੁਰੂ ਸਮਝੀ ਉਹ ਹਮਾਰਾ।
ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ, ਗੁਰਸਿੱਖ ਪਿਆਰਿਓ, ਜਾਂ ਸਾਡਾ ਤਾਂ ਕੇਵਲ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਗੁਰੂ ਹੈ। ਸੋਈ ਗੁਰੂ ਸਮਝੀ ਉਹ ਹਮਾਰਾ। ਆਦਿ ਅੰਤ ਇੱਕ ਹੈ ਅਵਤਾਰਾ, ਜਿਹੜਾ ਆਦਿ ਤੋਂ ਲੈ ਕੇ ਅੰਤ ਤੱਕ ਇੱਕ ਸਾਰਿਆਂ ਥਾਵਾਂ ਦੇ ਵਿੱਚ ਇਹ ਅਵਤਾਰਾ ਪ੍ਰਗਟ ਹੋਇਆ ਹੋਇਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਗੁਰੂ ਹੈ, ਇਹ ਤੁਸੀਂ ਜਾਣ ਲੈਣਾ ਕਰੋ। ਸਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇੱਥੇ ਆਪਣੇ ਗੁਰੂ ਦਾ ਵੀ ਜ਼ਿਕਰ ਕਰਕੇ ਦੱਸ ਦਿੱਤਾ। ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਾਣੀ ਦੇ ਵਚਨ ਆਉਂਦੇ ਨੇ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਗੁਰੂ ਕੌਣ ਹਨ? ਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਉ। ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰੂ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਇੱਥੇ ਦੱਸ ਰਹੇ ਹਨ ਕਿ ਸਾਡਾ ਵੀ ਕੇਵਲ ਉਹ ਅਕਾਲ ਪੁਰਖ ਵਾਹਿਗੁਰੂ ਹੀ ਗੁਰੂ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਹਜ਼ੂਰ ਕਹਿੰਦੇ ਸਾਨੂੰ ਸਿੱਖਿਆ ਦਿੱਤੀ, ਸਾਨੂੰ ਦੱਸਿਆ, ਅਸੀਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਕਿ ਜੀ ਆਪਣਾ ਗੁਰੂ ਕੌਣ ਹੈ? ਜਿਹੜੇ ਬਚਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਖੇ, ਉਹਨਾਂ ਦਾ ਜ਼ਿਕਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਬਾਣੀ ਦੇ ਅੰਦਰ ਆਪਣੀ ਕਲਮ ਦੇ ਨਾਲ ਬਚਨ ਲਿਖੇ ਨੇ, ਵੇਦ ਕਤੇਵ ਨਾ ਭੇਦ ਲਖਿਓ ਜਿਹੇ, ਸੋਈ ਗੁਰੂ ਗੁਰਮੋਹੇ ਬਤਾਇਓ। ਕਹਿੰਦੇ ਅਸੀਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ, ਉਹਨਾਂ ਨੇ ਦੱਸਿਆ ਕਿ ਜਿਸ ਪਰਮਾਤਮਾ ਵਾਹਿਗੁਰੂ ਜੀ ਦਾ ਤਾਈਂ ਜਿਹਦੇ ਤਾਈਂ ਕੋਈ ਵੇਦ ਆਦਿਕ ਭੇਦ ਨਹੀਂ ਲੈ ਸਕਦੇ, ਅੰਤ ਨਹੀਂ ਪਾ ਸਕਦੇ, ਉਹ ਸਾਡਾ ਗੁਰੂ ਹੈ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਹੋ ਹਮਾਰਾ। ਇਹਦਾ ਪਾਠ ਦਾ ਉਚਾਰਨ ਵੀ ਸਮਝੀ ਉਹ ਸੱਸਾ ਮੰਮਾ ਝੱਜੇ ਨੂੰ ਵਿਹਾਰੀ ਐੜਾ ਅਤੇ ਹਾਹੇ ਔਂਕੜ। ਇਸ ਦਾ ਜਿਹੜਾ ਉਚਾਰਨ ਸੰਪਰਦਾਈ ਕੀਤਾ ਜਾਂਦਾ ਹੈ, ਕਿਉਂਕਿ ਪਹਿਲਾਂ ਵੀ ਇਹ ਜਈਏ ਦੇ ਉਚਾਰਨ ਆਪਾਂ ਪਿੱਛੇ ਸੁਣਦੇ ਆ ਰਹੇ ਹਾਂ। ਉੱਥੇ ਉਸੇ ਪ੍ਰਕਾਰ ਦੇ ਨਾਲ ਹੀ ਜਿਵੇਂ ਤਾਰੀ ਹੈ, ਸੰਘਰੀ ਹੈ, ਉਹ ਬਰੀ ਹੈ ਪਾਠ ਕਰਦੇ ਹਾਂ, ਉਸੇ ਤਰ੍ਹਾਂ ਇੱਥੇ ਵੀ ਸੋਈ ਗੁਰੂ ਸਮਝੀ ਉਹ ਹਮਾਰਾ, ਸਾਡਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਤੁਸੀਂ ਗੁਰੂ ਜਾਣ ਲੈਣਾ ਕਰੋ। ਅਧਿਆਤਮਕ ਪੱਖ ਦੇ ਆਗੂ ਰਹਿਨੁਮਾ ਸਾਡੇ ਅਕਾਲ ਪੁਰਖ ਵਾਹਿਗੁਰੂ ਜੀ ਹੀ ਹਨ।
ਨਮਸਕਾਰ ਤੇ ਸਹੀ ਕੋ ਹਮਾਰੇ,
ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਸਾਡੀ ਨਮਸਕਾਰ ਹੈ, ਅਸੀਂ ਮੱਥਾ ਟੇਕਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਵੀ ਸਿਧਾਂਤ ਇਹੋ ਹੈ। ਹਜ਼ੂਰ ਜੀ ਦੇ ਪਾਵਨ ਬਾਣੀ ਦੇ ਵਚਨ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੈ। ਜਾਂ ਇਸੇ ਤਰ੍ਹਾਂ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ, ਜੇ ਨਮਸਕਾਰ ਕਰਨੀ ਹੈ ਤਾਂ ਹਜ਼ੂਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰੋ। ਨਮਸਕਾਰ ਤਾਂ ਕਹੋ ਲੱਖ ਵਾਰ, ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਨਮਸਕਾਰਾਂ ਕਰੀਏ। ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸੇ ਤਰ੍ਹਾਂ ਨਮਸਕਾਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਕਰੀਏ। ਇੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਅਸੀਂ ਤਾਂ ਉਸ ਵਾਹਿਗੁਰੂ ਜੀ ਨੂੰ ਨਮਸਕਾਰ ਕਰਦੇ ਹਾਂ, ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਉਹ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ। ਉਸ ਵਾਹਿਗੁਰੂ ਜੀ ਨੂੰ ਹੀ ਸਾਡੀ ਨਮਸਕਾਰ ਹੈ।
ਸਗਲ ਪ੍ਰਜਾ ਜਿਨ ਆਪ ਸਵਾਰੀ,
ਜਿਸ ਵਾਹਿਗੁਰੂ ਜੀ ਨੇ ਸਾਰੀ ਪ੍ਰਜਾ ਸ੍ਰਿਸ਼ਟੀ ਆਪ ਬਣਾਉਣਾ ਕੀਤੀ ਹੈ, ਆਪ ਸਾਜਣਾ ਕੀਤੀ ਹੈ।
ਸਿਵਕਨ ਕੋ ਸਭ ਗੁਣ ਸੁਖ ਦੀਓ,
ਪਰਮਾਤਮਾ ਵਾਹਿਗੁਰੂ ਜੀ ਆਪਣੇ ਸਿਵਕਨ ਪਿਆਰਿਆਂ ਸੇਵਕਾਂ ਨੂੰ ਸਭ ਗੁਣ ਸੁਖ ਦੀਓ। ਸਭ ਮੈਨੇ ਸੈਂਕੜੇ ਗੁਣਾ ਸੁਖ ਦੇਵਣ ਵਾਲਾ ਹੈ। ਪਰਮਾਤਮਾ ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਸੌ ਗੁਣਾ ਸੁੱਖ ਦੇਵਣ ਵਾਲਾ ਹੈ। ਆਪਣੇ ਪਿਆਰਿਆਂ ਨੂੰ ਉਸ ਵਾਹਿਗੁਰੂ ਜੀ ਨੇ ਸੌ ਗੁਣਾ ਸੁੱਖ ਦਿੱਤਾ ਹੈ। ਸੇਵਕਣ ਦਾ ਅਰਥ ਹੈ ਸੇਵਕਾਂ ਨੂੰ, ਸਭ ਮੈਨੇ ਸੌ ਗੁਣਾ ਸੁੱਖ ਦੇਵਣ ਵਾਲਾ। ਜਾਂ ਇਸੇ ਤਰ੍ਹਾਂ ਸਭ ਗੁਣ ਦਾ ਅਰਥ, ਸਿਵ ਦਾ ਅਰਥ ਕਲਿਆਣ ਸਰੂਪ ਵੀ ਹੈ। ਕਈ ਦਸਮ ਦੇ ਪ੍ਰਾਤਨ ਸਰੂਪਾਂ ਦੇ ਵਿੱਚ ਪਾਠ ਇੱਥੇ ਸੇਵਕਨ ਕੋ ਸੇਵ ਗਨ ਸੁਖ ਦੀਓ ਇਤਿਆਦਿ ਕੇ ਪਾਠਾਂ ਦੇ ਕੁਝ ਭੇਦ ਆਉਂਦੇ ਹਨ। ਸੋ ਇੱਥੇ ਅਸਲ ਵਿੱਚ ਸੇਵਕਨ ਕੋ ਸਾਵ ਗੁਣ ਸੁਖ ਦੀਓ, ਇਹ ਪਾਠ ਇਸੇ ਤਰ੍ਹਾਂ ਹੀ ਸ਼ੁੱਧ ਹੈ। ਇਸ ਦਾ ਮਤਲਬ ਭਾਵ ਇਹੋ ਹੈ ਕਿ ਆਪਣੇ ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਪਿਆਰਿਆਂ ਨੂੰ ਸੌ ਗੁਣਾ ਸੁਖ ਦੇਵਣ ਵਾਲਾ ਹੈ, ਸੈਂਕੜੇ ਗੁਣਾ ਸੁਖ ਦੇਵਣ ਵਾਲਾ ਹੈ।
ਸਤਰਨ ਕੋ ਪਲ ਮੋਹ ਬਦ ਕੀਓ,
ਸਤਰਨ ਕੋ ਜਿਹੜੇ ਸਤਰਨ ਵੈਰੀ ਹੈ ਉਹਨਾਂ ਨੂੰ ਇੱਕ ਪਲ ਦੇ ਵਿੱਚ ਹੀ ਵਾਹਿਗੁਰੂ ਜੀ ਵੱਧ ਕੀਓ, ਵੱਧ ਮੈਨੇ ਨਾਸ ਕਰ ਦੇਣਾ ਕਰਦਾ। ਜਿਹੜੇ ਵੈਰੀ ਹਨ ਉਹਨਾਂ ਨੂੰ ਵਾਹਿਗੁਰੂ ਜੀ ਇੱਕ ਖਿੰਨ ਦੇ ਵਿੱਚ ਹੀ ਨਾਸ ਕਰ ਦਿੰਦਾ, ਅਤੇ ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਹਨ ਉਹਨਾਂ ਨੂੰ ਸੇਵਕਾਂ ਨੂੰ ਸੈਂਕੜੇ ਗੁਣਾ ਸੁੱਖ ਦਿੰਦਾ ਹੈ।
ਘੱਟ ਘੱਟ ਕੇ ਅੰਤਰ ਕੀ ਜਾਣਤ,
ਅਤੇ ਜਦੋਂ ਅਸੀਂ ਇਹ ਮਨ ਦੇ ਵਿੱਚ ਸੋਚਾਂਗੇ ਕਿ ਪਰਮਾਤਮਾ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਸੁੱਖ ਦੇ ਰਿਹਾ ਹੈ ਅਤੇ ਜਿਹੜੇ ਵੈਰੀ ਹੈ ਉਹਨਾਂ ਨੂੰ ਦੁੱਖ ਦੇ ਰਿਹਾ, ਪਰਮਾਤਮਾ ਵਾਹਿਗੁਰੂ ਜੀ ਦੀ ਫਿਰ ਸਮਾਨ ਦ੍ਰਿਸ਼ਟੀ ਨਾ ਹੋਈ। ਨਹੀਂ ਪਿਆਰਿਓ, ਪਰਮਾਤਮਾ ਵਾਹਿਗੁਰੂ ਜੀ ਤਾਂ ਇੱਕ ਸਮਾਨ ਹੀ ਸਾਰਿਆਂ ਦੇ ਤਾਂ ਹੀ ਵੇਖ ਰਿਹਾ ਹੈ, ਪਰ ਇਹ ਜਿਹੜੇ ਜੀਵ ਹਨ ਇਹਨਾਂ ਦੀ ਦ੍ਰਿਸ਼ਟੀ ਵੱਖਰੋ ਵੱਖਰੀ ਹੈ। ਕਿਉਂਕਿ ਜਿਹੜੇ ਵੈਰੀ ਹਨ ਉਹਨਾਂ ਦੇ ਮਨ ਸ਼ੁੱਧ ਨਹੀਂ ਹਨ, ਇਸ ਕਰਕੇ ਜਿਹੜੇ ਸੇਵਕ ਭਾਵਨਾ ਵਾਲੇ ਹਨ ਜਿਨ੍ਹਾਂ ਦੇ ਹਿਰਦੇ ਸ਼ੁੱਧ ਹੋ ਚੁੱਕੇ ਨੇ ਉਹ ਪਰਮਾਤਮਾ ਵਾਹਿਗੁਰੂ ਜੀ ਤੋਂ ਲਾਭ ਪ੍ਰਾਪਤ ਕਰਦੇ ਹੈ, ਅਤੇ ਦੂਸਰੇ ਜਿਹੜੇ ਵੈਰੀ ਦੁਸ਼ਮਣ ਹਨ ਉਹਨਾਂ ਦੇ ਮਲੀਨ ਮਨ ਹੋ ਚੁੱਕੇ ਨੇ, ਇਸ ਕਾਰਨ ਕਰਕੇ ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਤੋਂ ਲਾਭ ਨਹੀਂ ਲੈ ਸਕਦੇ। ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਜੀ ਖਿੰਦੇ ਵਿੱਚ ਹੀ ਨਸ਼ਟ ਕਰ ਦਿੰਦਾ, ਖਤਮ ਕਰ ਦਿੰਦਾ ਹੈ।
ਭਲੇ ਬੁਰੇ ਕੀ ਪੀਰ ਪਛਾਣਤ,
ਹਜ਼ੂਰ ਪਾਤਸ਼ਾਹ ਜੀ ਕਹਿੰਦੇ ਸੱਤਰਨ ਕੋ ਪਲਮੋਂ ਵੱਧ ਕੀਓ, ਘੱਟ ਘੱਟ ਕੇ ਅੰਤਰ ਕੀ ਜਾਣਤ। ਪਰਮਾਤਮਾ ਵਾਹਿਗੁਰੂ ਜੀ ਘੱਟ ਘੱਟ ਦਿਲਾਂ ਦਿਲਾਂ ਦੇ ਵਿੱਚ, ਘੱਟ ਮੈਨੇ ਹਿਰਦਿਆਂ ਹਿਰਦਿਆਂ ਦੇ ਵਿੱਚ, ਘੱਟ ਘੱਟ ਕੇ ਅੰਤਰ ਕੀ ਜਾਣਤ। ਸਾਡੇ ਅੰਦਰ ਦੀ ਵਾਹਿਗੁਰੂ ਜੀ ਜਾਣ ਰਹੇ ਹਨ। ਜੋ ਅਸੀਂ ਆਪਣੇ ਮਨ ਦੇ ਵਿੱਚ ਸੋਚਦੇ ਹਾਂ, ਵਿਚਾਰਦੇ ਹਾਂ, ਪਰਮਾਤਮਾ ਵਾਹਿਗੁਰੂ ਜੀ ਸਾਡੀ ਇੱਕ ਇੱਕ ਵਿਚਾਰ ਨੂੰ ਸੁਣ ਰਿਹਾ ਹੈ। ਇਸੇ ਲਈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਇਹ ਬਚਨ ਆਉਂਦੇ ਨੇ, ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਾਇਆ ਜਾਏ, ਕਿ ਪਰਮਾਤਮਾ ਵਾਹਿਗੁਰੂ ਜੀ ਦੇ ਸਾਹਮਣੇ ਅਸੀਂ ਮੁੱਕਰ ਨਹੀਂ ਸਕਦੇ। ਸੰਸਾਰ ਦੇ ਆਮ ਲੋਕਾਂ ਤੋਂ ਅਸੀਂ ਜੋ ਮਰਜ਼ੀ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਉਹਨਾਂ ਤੋਂ ਲੁਕੋ ਸਕਦੇ ਹਾਂ, ਪਰ ਵਾਹਿਗੁਰੂ ਨਿਰੰਕਾਰ ਜੀ ਨੂੰ ਅੰਤਰਜਾਮੀ ਆਖਦੇ ਹਾਂ। ਉਹ ਸਾਡੇ ਦਿਲ ਦੀਆਂ ਜਾਣਦਾ, ਸਾਡੇ ਅੰਦਰ ਦਾ ਪ੍ਰੇਰਕ ਹੈ। ਇਸ ਕਰਕੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਜਿਹੜੇ ਚੰਗੇ ਅਤੇ ਮਾੜੇ ਹਨ ਉਹਨਾਂ ਦੀ ਜਿਹੜੀ ਪੀਰ ਪੀੜਾ ਹੈ, ਤਕਲੀਫ ਹੈ, ਉਹਨੂੰ ਪਰਮਾਤਮਾ ਵਾਹਿਗੁਰੂ ਅੰਦਰ ਬੈਠਾ ਹੀ ਬਿਨਾਂ ਬੋਲਣ ਤੋਂ ਹੀ ਜਾਣਦਾ ਹੈ।
ਚੀਟੀ ਤੇ ਕੰਚਰਿਆ ਸਥੂਲਾ,
ਪਰਮਾਤਮਾ ਵਾਹਿਗੁਰੂ ਜੀ ਤਾਂ ਚੀਟੀ ਮੈਨੇ ਕੀੜੀ ਤੋਂ ਲੈ ਕੇ ਕੁੰਚਰ ਮੈਨੇ ਹਾਥੀ ਤੱਕ, ਜਿੰਨੇ ਸੂਖਮ ਤੋਂ ਸੂਖਮ ਅਤੇ ਅਸਥੂਲ ਤੋਂ ਅਸਥੂਲ ਜੀਵ ਹਨ, ਕੀੜੀ ਤੋਂ ਲੈ ਕੇ ਵੱਡੇ ਹਾਥੀ ਤੱਕ,
ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ,
ਸਾਰਿਆਂ ਦੇ ਉੱਪਰ ਪਰਮਾਤਮਾ ਵਾਹਿਗੁਰੂ ਜੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਵੇਖ ਰਿਹਾ ਹੈ। ਸਾਰਿਆਂ ਦੇ ਤਾਈਂ ਵੇਖ ਕਰਕੇ ਫੂਲਾ ਪ੍ਰਸੰਨ ਹੋ ਰਿਹਾ ਹੈ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸਾਰਿਆਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਕੇ ਵਾਹਿਗੁਰੂ ਜੀ ਫੂਲਾ ਪ੍ਰਸੰਨ ਹੋ ਰਿਹਾ ਹੈ। ਜਿਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਜੀ ਤਾਂ ਸਾਰਿਆਂ ਦੇ ਉੱਪਰ ਹੀ ਪ੍ਰਸੰਨ ਹੋ ਰਹੇ ਹੈ, ਪਰ ਅਸੀਂ ਜੀਵ ਪਰਮਾਤਮਾ ਵਾਹਿਗੁਰੂ ਜੀ ਦੇ ਵੱਲੋਂ ਬੇਗਿਆਤ ਹੋ ਰਹੇ ਹਾਂ। ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਸਾਰਿਆਂ ਵਾਸਤੇ ਸਾਂਝੀ ਹੈ, ਪਰ ਜੇ ਕੋਈ ਮਨੁੱਖ ਕਿਸੇ ਮਕਾਨ ਦੇ ਵਿੱਚ ਬੈਠ ਕੇ ਪਰਦੇ ਕਰਕੇ ਬੈਠ ਜਾਵੇ ਤਾਂ ਇਹ ਸੂਰਜ ਦਾ ਦੋਸ਼ ਨਹੀਂ ਹੈ, ਇਹ ਤਾਂ ਅੰਦਰ ਵੜ ਕੇ ਬੈਠਣ ਵਾਲੇ ਦਾ ਦੋਸ਼ ਹੈ ਕਿ ਜੇ ਉਹ ਆਖੇ ਮੈਨੂੰ ਸੂਰਜ ਰੌਸ਼ਨੀ ਨਹੀਂ ਦੇ ਰਿਹਾ। ਇਸ ਕਰਕੇ ਪਰਮਾਤਮਾ ਵਾਹਿਗੁਰੂ ਜੀ ਤਾਂ ਸਾਰਿਆਂ 'ਤੇ ਇੱਕੋ ਜਿਹੀ ਕਿਰਪਾ ਅਤੇ ਦ੍ਰਿਸ਼ਟੀ ਕਰ ਰਿਹਾ, ਪਰ ਜਿਨ੍ਹਾਂ ਦੇ ਮੈਲੇ ਮਨ ਹੋ ਚੁੱਕੇ ਹੈ, ਪਾਪਾਂ ਕਰਕੇ ਵਿਕਾਰਾਂ ਕਰਕੇ ਮਨ ਦੇ ਅੰਦਰ ਈਰਖਾ ਰਾਗ ਦੁਵੈਸੇ ਧਾਰਨ ਕਰਕੇ, ਉਹ ਪਰਮਾਤਮਾ ਵਾਹਿਗੁਰੂ ਜੀ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਤੋਂ ਵਾਂਝੇ ਰਹਿ ਜਾਂਦੇ ਹੈ। ਇਸ ਕਰਕੇ ਜਿਨ੍ਹਾਂ ਨੇ ਆਪਣੇ ਮਨ ਸ਼ੁੱਧ ਕਰ ਲਏ, ਬਾਣੀ ਪੜ੍ਹ ਕੇ ਨਾਮ ਸਿਮਰਨ ਸੇਵਾ ਕਰਕੇ, ਉਹਨਾਂ ਦੇ ਉੱਪਰ ਪੂਰਨ ਰੂਪ ਦੇ ਅੰਦਰ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹੈ। ਪਰਮਾਤਮਾ ਵਾਹਿਗੁਰੂ ਸਾਰਿਆਂ ਦੇ ਉੱਪਰ ਹੀ ਕਿਰਪਾ ਦ੍ਰਿਸ਼ਟੀ ਕਰ ਰਿਹਾ ਹੈ।
ਸੰਤਨ ਦੁੱਖ ਪਾਏ ਤੇ ਦੁਖੀ,
ਸਤਿਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਪਰਮਾਤਮਾ ਵਾਹਿਗੁਰੂ ਜੀ ਦਾ ਸੁਭਾਅ ਵਰਣਨ ਕਰਦੇ ਹੈ ਕਿ ਵਾਹਿਗੁਰੂ ਜੀ ਦਾ ਸੁਭਾਅ ਕੈਸਾ ਹੈ। ਜੇ ਕੋਈ ਆਪਣੇ ਪਿਆਰਿਆਂ ਦੇ ਤਾਂ ਹੀ ਦੁੱਖ ਦਿੰਦੇ ਹੈ, ਪਰਮੇਸ਼ਰ ਵਾਹਿਗੁਰੂ ਜੀ ਦੇ ਸੰਤ ਜਨ ਪਿਆਰਿਆਂ ਨੂੰ ਜੇ ਕੋਈ ਦੁੱਖ ਵਿੱਚ ਪਾਉਂਦਾ ਹੈ ਅਤੇ ਦੁਖੀ, ਅਤੇ ਉਹ ਜਿਹੜੇ ਦੁੱਖ ਵਿੱਚ ਪਾਉਣ ਵਾਲੇ ਜੀਵ ਹਨ ਉਹ ਦੁਖੀ ਹੁੰਦੇ ਹੈ। ਭਾਵੇਂ ਆਮ ਤੌਰ 'ਤੇ ਜਿੰਨੇ ਵੀ ਵਿਦਵਾਨਾਂ ਨੇ ਸਟੀਕ ਕੀਤੇ ਹਨ, ਜਦੋਂ ਇਹਨਾਂ ਪੰਗਤੀਆਂ ਦੇ ਅਰਥ ਉਹਨਾਂ ਦੇ ਵਿਚਾਰਦੇ ਹਾਂ, ਪੜ੍ਹਦੇ ਹਾਂ, ਤਾਂ ਸਾਰਿਆਂ ਨੇ ਇਹ ਅਰਥ ਕੀਤੇ ਨੇ ਕਿ ਪਰਮਾਤਮਾ ਆਪਣੇ ਸੰਤਾਂ ਨੂੰ ਦੁੱਖ ਦੇਣ ਤੋਂ ਦੁਖੀ ਹੁੰਦਾ ਹੈ, ਅਤੇ ਪਰਮਾਤਮਾ ਵਾਹਿਗੁਰੂ ਸੰਤਨ ਸੁੱਖ ਪਾਏ ਅਤੇ ਸੁਖੀ। ਜਿਹੜੇ ਕੋਈ ਸੰਤਾਂ ਨੂੰ ਸੁੱਖ ਵਿੱਚ ਪਾਉਂਦੇ ਨੇ ਤਾਂ ਪਰਮਾਤਮਾ ਸੁਖੀ ਹੁੰਦਾ ਹੈ, ਪਰ ਜਿਹੜੇ ਇਸ ਦੇ ਸੰਪਰਦਾਈ ਮਹਾਨ ਤਪੱਸਵੀ ਮਹਾਂਪੁਰਖ ਅਰਥ ਕਰਦੇ ਨੇ ਉਹਨਾਂ ਦੇ ਅਰਥ ਵੱਖਰੇ ਹੈ। ਅੱਜ ਤੱਕ ਵੈਸੇ ਕਿਸੇ ਸਟੀਕ ਦੇ ਵਿੱਚ ਉਹ ਵੇਖਣ ਵਾਸਤੇ ਨਹੀਂ ਆਉਂਦੇ, ਕਿਉਂਕਿ ਵਾਹਿਗੁਰੂ ਜੀ ਦੇ ਪਿਆਰ ਵਾਲੇ, ਬੰਦਗੀ ਵਾਲੇ ਜਿੰਨੇ ਕੋਈ ਵਾਹਿਗੁਰੂ ਜੀ ਦੇ ਨਜ਼ਦੀਕ ਹੋ ਜਾਂਦੇ ਹੈ ਸੰਗਤ ਜੀ, ਅਸਲ ਵਿੱਚ ਉਹਨਾਂ ਦੇ ਗੁਰਬਾਣੀ ਦੇ ਅਰਥ ਜਿਹੜੇ ਹਨ ਉਹ ਜ਼ਿਆਦਾ ਪ੍ਰਭਾਵਿਤ ਵਾਲੇ ਹੁੰਦੇ ਹੈ। ਇੱਥੇ ਮਹਾਂਪੁਰਖ ਸੰਪਰਦਾਈ ਇਸ ਦਾ ਅਰਥ ਕਰਦੇ ਹਨ, ਸ੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਕਹਿੰਦੇ, ਸੰਤਨ ਦੁੱਖ ਪਾਏ ਅਤੇ ਦੁਖੀ। ਜਿਹੜੇ ਕੋਈ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਦੁੱਖ ਵਿੱਚ ਪਾਉਂਦਾ ਹੈ, ਭਾਵ ਪਰਮੇਸ਼ਰ ਦੇ ਪਿਆਰਿਆਂ ਨੂੰ ਜੇ ਕੋਈ ਦੁੱਖ ਦਿੰਦਾ ਹੈ ਅਤੇ ਦੁਖੀ, ਉਹ ਜਿਹੜੇ ਦੁੱਖ ਦੇਵਣ ਵਾਲੇ ਮਨੁੱਖ ਹਨ ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਦੁਖੀ ਕਰ ਦਿੰਦਾ ਹੈ, ਉਹ ਦੁਖੀ ਹੁੰਦੇ ਨੇ। ਇਸ ਦਾ ਪ੍ਰਮਾਣ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਮਿਲਦਾ ਹੈ। ਜਿਸ ਤਰ੍ਹਾਂ ਦੇ ਬਚਨ ਆਪਾਂ ਸੁਣਦੇ ਪੜ੍ਹਦੇ ਹਾਂ ਕਿ ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ, ਫਿਰ ਉਹਨਾਂ ਨੂੰ ਫਲ ਕੀ ਹੈ? ਅੱਗੇ ਪਿੱਛੇ ਸੁੱਖ ਨਹੀਂ, ਉਹਨਾਂ ਵਾਸਤੇ ਅੱਗੇ ਪਿੱਛੇ ਕੋਈ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਮਰ ਜੰਮੇ ਹੋਏ ਖੁਆਰ। ਇਸੇ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਇੱਕ ਇਹ ਵੀ ਬਚਨ ਆਉਂਦਾ ਹੈ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ, ਕਿ ਵਾਹਿਗੁਰੂ ਜਿਹੜੇ ਜਿਹੜੇ ਆਪ ਜੀ ਦੇ ਭਗਤਾਂ ਨੂੰ ਕੋਈ ਦੁਖੀ ਕਰਦੇ ਹਨ, ਤੰਗ ਕਰਦੇ ਹੈ, ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਦੁੱਖ ਦਿੰਦਾ ਹੈ, ਉਹਨਾਂ ਨੂੰ ਖਤਮ ਕਰ ਦਿੰਦਾ ਹੈ। ਇਸ ਕਰਕੇ ਜੇ ਆਪਾਂ ਇਹ ਇਸ ਦੇ ਅਰਥ ਕਰਾਂਗੇ ਕਿ ਪਰਮਾਤਮਾ ਆਪਣੇ ਪਿਆਰਿਆਂ ਨੂੰ ਸੁੱਖ ਪੈਣ 'ਤੇ ਪਰਮਾਤਮਾ ਸੁਖੀ ਹੁੰਦਾ ਹੈ, ਪਰਮਾਤਮਾ ਦੁਖੀ ਹੁੰਦਾ ਹੈ, ਫਿਰ ਇਹ ਪਰਮਾਤਮਾ ਵਾਹਿਗੁਰੂ ਜੀ ਤਾਂ ਆਪਾਂ ਇਹ ਗੱਲ ਵੀ ਆਖਦੇ ਹਾਂ ਪਰਮਾਤਮਾ ਇੱਕ ਸਰੂਪ ਹੈ, ਪਰਮਾਤਮਾ ਵਾਹਿਗੁਰੂ ਜੀ ਨੂੰ ਕੋਈ ਦੁੱਖ ਨਹੀਂ, ਉਹ ਸੁੱਖਾਂ ਦਾ ਸੋਮਾ ਹੈ। ਅਸੀਂ ਤਾਂ ਪਰਮਾਤਮਾ ਵਾਹਿਗੁਰੂ ਜੀ ਨੂੰ ਜਪ ਕੇ ਸਿਮਰਨ ਕਰਕੇ ਸੁੱਖ ਪ੍ਰਾਪਤ ਕਰਨੇ ਹਨ, ਸਗੋਂ ਜੇ ਪਰਮਾਤਮਾ ਵਾਹਿਗੁਰੂ ਦੁਖੀ ਹੋਣ ਲੱਗ ਪਿਆ ਤਾਂ ਫਿਰ ਸਾਨੂੰ ਸੁੱਖ ਕਿਹਦੇ ਕੋਲੋਂ ਪ੍ਰਾਪਤ ਹੋਣਗੇ? ਇਸ ਕਾਰਨ ਕਰਕੇ ਜਿਹੜਾ ਇਸ ਦਾ ਇਹ ਅਰਥ ਜ਼ਿਆਦਾ ਢੁੱਕਦਾ ਹੈ ਅਤੇ ਕਿ ਸੰਤਾਂ ਨੂੰ ਦੁੱਖ ਪਾਏ ਅਤੇ ਦੁਖੀ, ਜਿਹੜੇ ਸੰਤਾਂ ਨੂੰ ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਦੁੱਖ ਵਿੱਚ ਪਾਉਂਦੇ ਹਨ, ਭਾਵ ਦੁੱਖ ਦਿੰਦੇ ਨੇ, ਅਤੇ ਦੁਖੀ, ਉਹ ਦੁਖੀ ਹੁੰਦੇ ਹੈ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੂੰ, ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਭਗਤ ਹਨ, ਉਹਨਾਂ ਨੂੰ ਦੁੱਖ ਦਿੱਤਾ ਅਤੇ ਹਰਨਾਕਸ਼ ਨੂੰ ਪਰਮਾਤਮਾ ਨੇ ਮਾਰ ਦਿੱਤਾ, ਖਤਮ ਕਰ ਦਿੱਤਾ, ਸਗੋਂ ਪਰਮਾਤਮਾ ਵਾਹਿਗੁਰੂ ਦੁਖੀ ਨਹੀਂ ਹੋਇਆ, ਉਹਨਾਂ ਨੇ ਹਰਨਾਕਸ਼ ਨੂੰ ਮਾਰਿਆ। ਇਸ ਵਾਸਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਐਸੇ ਵੀ ਪ੍ਰਮਾਣ ਮਿਲਦੇ ਨੇ, ਨਿੰਦਕ ਮਾਰੇ ਤਤਕਾਲ ਖਿਣ ਟਿਕਣ ਨਾ ਦਿੱਤੇ, ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈ ਫੜ ਜੋਨੀ ਜੁੱਤੇ। ਪਰਮਾਤਮਾ ਵਾਹਿਗੁਰੂ ਆਪਣੇ ਪਿਆਰਿਆਂ ਦਾ ਜੇ ਕੋਈ ਉਹਨਾਂ ਨੂੰ ਦੁੱਖ ਦਿੰਦਾ ਹੈ, ਪਰਮਾਤਮਾ ਵਾਹਿਗੁਰੂ ਸਹਾਰਦਾ ਨਹੀਂ ਹੈ, ਆਪਣੇ ਪਿਆਰਿਆਂ ਨੂੰ ਦਿੱਤਾ ਜਾ ਰਿਹਾ ਦੁੱਖ ਉਹ ਸਹਾਰਦਾ ਨਹੀਂ, ਉਹਨਾਂ ਨੂੰ ਫੜ ਕੇ ਜੋਨੀਆਂ ਦੇ ਵਿੱਚ ਪਾ ਦਿੰਦਾ ਹੈ। ਇਸ ਵਾਸਤੇ ਸੰਤ ਕਾ ਦੁੱਖਨ ਮਹਾਂ ਹਤਿਆਰਾ, ਅਤੇ ਇਸ ਤੋਂ ਆਦਿਕ ਲੈ ਕੇ ਵਚਨ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚ ਪੜ੍ਹਦੇ ਹਾਂ। ਸੰਤਨ ਦੇ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਦੁਖੀਆਂ ਦੀ ਜੋ ਜੋ ਦਸ਼ਾ ਹਾਲਤ ਹੁੰਦੀ ਹੈ, ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਫਿਰ ਸਜ਼ਾ ਦਿੰਦਾ ਹੈ। ਇਸ ਕਰਕੇ ਇਸ ਦਾ ਅਰਥ ਇਹੋ ਜ਼ਿਆਦਾਤਰ ਔਰ ਜਿਹੜਾ ਹੈ ਪਰਮਾਤਮਾ ਵਾਹਿਗੁਰੂ ਜੀ ਦੀ ਭਜਨ ਬੰਦਗੀ ਦੇ ਨਜ਼ਦੀਕ ਲੈ ਕੇ ਜਾਣ ਵਾਲਾ ਅਤੇ ਔਰ ਬਹੁਤ ਹੀ ਵਧੀਆ ਲੱਗਣ ਵਾਲਾ ਇਹੋ ਅਰਥ ਇਸ ਦਾ ਸੰਪਰਦਾਈ ਅਰਥ ਹੈ ਕਿ ਸੰਤਨ ਸੁਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਜਿਹੜੇ ਕੋਈ ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਸੁੱਖ ਦਿੰਦਾ ਹੈ ਅਤੇ ਸੁਖੀ, ਉਹ ਸੁੱਖ ਦੇਵਣ ਵਾਲੇ ਜਿਹੜੇ ਹਨ ਉਹ ਸੁਖੀ ਹੁੰਦੇ ਹੈ। ਇਸੇ ਲਈ ਤਾਂ ਆਪਾਂ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੇਵਾ ਕਰਦੇ ਹਾਂ। ਇਸ ਵਾਸਤੇ ਜੇ ਅਸੀਂ ਸੇਵਾ ਕਰਦੇ ਹਾਂ ਤਾਂ ਸਾਨੂੰ ਸੁੱਖ ਪ੍ਰਾਪਤ ਹੁੰਦੇ ਨੇ। ਸਾਹਿਬ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਇਹ ਵਚਨ ਗੁਰਬਾਣੀ ਦੇ ਵਿੱਚ ਬੇਅੰਤ ਥਾਵਾਂ 'ਤੇ ਆਉਂਦਾ ਹੈ। ਇਸੇ ਲਈ ਉਹਨਾਂ ਦੇ ਪਿਆਰਿਆਂ ਦਾ ਸਤਿਕਾਰ ਕਰਨਾ, ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲਿਆਂ ਦਾ ਸਤਿਕਾਰ ਕਰਨਾ, ਉਹਨਾਂ ਦਾ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ, ਉਹਨਾਂ ਨੂੰ ਨਮਸਕਾਰਾਂ ਕੀਤੀਆਂ ਨੇ। ਇਸ ਵਾਸਤੇ ਇੱਥੇ ਹਜ਼ੂਰ ਕਹਿੰਦੇ ਹਨ, ਸੰਤਨ ਸੁਖ ਪਾਏ ਅਤੇ ਸੁਖੀ, ਜਿਹੜੇ ਕੋਈ ਵਾਹਿਗੁਰੂ ਦੇ ਪਿਆਰਿਆਂ ਨੂੰ ਸੁੱਖ ਵਿੱਚ ਪਾਉਂਦੇ ਹਨ ਅਤੇ ਪਰਮਾਤਮਾ ਵਾਹਿਗੁਰੂ ਜੀ ਉਹਨਾਂ ਨੂੰ ਸੁੱਖ ਵਿੱਚ ਪਾਉਣ ਵਾਲਿਆਂ ਨੂੰ ਸੁਖੀ ਕਰਦਾ ਹੈ, ਉਹ ਸੁਖੀ ਹੁੰਦੇ ਨੇ।
ਸੁੱਖ ਪਾਏ ਸਾਧਨ ਕੇ ਸੁਖੀ,
ਜਿਹੜੇ ਸਾਧੂਆਂ ਨੂੰ ਸੁੱਖ ਵਿੱਚ ਪਾਉਂਦੇ ਹਨ ਉਹ ਆਪ ਬਹੁਤ ਭਾਰੀ ਵੱਡੇ ਸੁਖਾਂ ਨੂੰ ਪ੍ਰਾਪਤ ਕਰਦੇ ਹੈ।
ਏਕ ਏਕ ਕੀ ਪੀਰ ਪਛਾਣੈ,
ਪਰਮਾਤਮਾ ਵਾਹਿਗੁਰੂ ਜੀ ਹਰ ਇੱਕ ਜੀਵ ਦੀ, ਇੱਕ ਇੱਕ ਮਨੁੱਖ ਦੀ, ਜੀਵਾਂ ਦੀ ਪੀੜਾ ਨੂੰ, ਦਰਦ ਨੂੰ, ਤਕਲੀਫ਼ ਨੂੰ ਵਾਹਿਗੁਰੂ ਜੀ ਜਾਣਦੇ ਹਨ।
ਘੱਟ ਘੱਟ ਕੇ ਪਟ ਪਟ ਕੀ ਜਾਣੈ,
ਪਰਮਾਤਮਾ ਵਾਹਿਗੁਰੂ ਜੀ ਘੱਟ ਘੱਟ ਸਰੀਰਾਂ ਦੇ ਜਿਹੜੇ ਪਟ ਪਟ ਪੜਦੇ ਹਨ, ਦਿਲ ਹਨ ਦਿਲਾਂ ਦੇ ਵਿੱਚ, ਇਸੇ ਤਰ੍ਹਾਂ ਸਰੀਰਾਂ ਦੇ ਅੰਦਰ ਜਿਹੜੇ ਕੋਈ ਦਿਲਾਂ ਦੇ ਵਿੱਚ ਕੋਈ ਗੁਪਤ ਪੀੜਾ ਹੈ, ਉਹਨਾਂ ਨੂੰ ਵੀ ਪਰਮਾਤਮਾ ਵਾਹਿਗੁਰੂ ਜੀ ਜਾਣਦਾ ਹੈ।
ਜਪਦ ਕਰਖ ਕਰਾ ਕਰਤਾਰਾ।
ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਸ੍ਰਿਸ਼ਟੀ ਦੇ ਰਚਨ ਦਾ ਸੰਕਲਪ ਪੈਦਾ ਕਰਦਾ ਹੈ,
ਰਜਾ ਧਰਤ ਤਬ ਦੇਹ ਅਪਾਰਾ,
ਉਸ ਵੇਲੇ ਪਰਮਾਤਮਾ ਵਾਹਿਗੁਰੂ ਜੀ ਦੇ ਸੰਕਲਪ ਹੋਣ ਦੇ ਨਾਲ ਹੀ ਪ੍ਰਜਾ ਧਰਤ ਤਵ ਦੇਹ ਅਪਾਰਾ, ਤਦੋਂ ਤਿਸ ਵੇਲੇ ਜਿਹੜੀ ਪ੍ਰਜਾ ਹੈ ਸ੍ਰਿਸ਼ਟੀ ਹੈ ਇਹ ਅਪਾਰਾ ਮੈਨੇ ਬੇਅੰਤ ਹੀ ਦੇਹ ਧਰਤ ਇਹ ਸਰੀਰ ਧਾਰਨ ਕਰ ਲੈਂਦੀ ਹੈ, ਭਾਵ ਬੇਅੰਤ ਹੀ ਸ੍ਰਿਸ਼ਟੀ ਜਿਹੜੀ ਹੈ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਪੈਦਾ ਹੋ ਜਾਂਦੀ ਹੈ।
ਜਬ ਆਕਰਖ ਕਰਤ ਹੋ ਕਬਹੂੰ,
ਜਿਸ ਵੇਲੇ ਪਰਮਾਤਮਾ ਵਾਹਿਗੁਰੂ ਜੀ ਜਦੋਂ ਕਦੇ ਇਹ ਸ੍ਰਿਸ਼ਟੀ ਨੂੰ ਸਮੇਟਣ ਦਾ ਸੰਕਲਪ ਮਨ ਦੇ ਵਿੱਚ ਕਰਦੇ ਹਨ,
ਤੁਮ ਮੈਂ ਮਿਲਤ ਦੇਹ ਧਰ ਸਭ ਹੂੰ,
ਸਾਰੇ ਵਾਹਿਗੁਰੂ ਜੀ ਜੀਵ ਤੁਹਾਡੇ ਵਿੱਚ ਹੀ ਲੀਨ ਹੋ ਜਾਂਦੇ ਹੈ, ਭਾਵ ਸਾਰੀ ਸ੍ਰਿਸ਼ਟੀ ਉਸ ਵੇਲੇ ਸਮਾਪਤ ਹੋ ਜਾਂਦੀ ਹੈ। ਕਹਿਣ ਤੋਂ ਭਾਵ ਹੈ ਜਿਸ ਵੇਲੇ ਵਾਹਿਗੁਰੂ ਜੀ ਸ੍ਰਿਸ਼ਟੀ ਰਚਨਾ ਚਾਹੁੰਦੇ ਹਨ ਉਸ ਵੇਲੇ ਸਾਰੀ ਸ੍ਰਿਸ਼ਟੀ ਸਜ ਜਾਂਦੀ ਹੈ, ਇਹ ਸ੍ਰਿਸ਼ਟੀ ਰਚੀ ਜਾਂਦੀ ਹੈ। ਜਿਸ ਵੇਲੇ ਵਾਹਿਗੁਰੂ ਜੀ ਸਮਾਪਤ ਕਰਨੀ ਚਾਹੁੰਦੇ ਹਨ ਮਹਾਂਪਰਲੋਂ ਆ ਕੇ, ਉਸ ਵੇਲੇ ਸਾਰੀ ਸ੍ਰਿਸ਼ਟੀ ਸਮਾਪਤ ਹੋ ਜਾਂਦੀ ਹੈ।
ਜੇਤੇ ਬਦਨ ਸ੍ਰਿਸ਼ਟ ਸਭ ਧਾਰ,
ਹਜ਼ੂਰ ਕਹਿੰਦੇ ਹਨ ਹੇ ਪਰਮਾਤਮਾ ਵਾਹਿਗੁਰੂ ਜੀ ਜਿੰਨੇ ਵੀ ਜੀਵ ਇਹ ਬਦਨ ਸਰੀਰ ਚਿਹਰੇ ਔਰ ਜਵਾਨਾਂ ਆਪਣੇ ਮੁਖ ਦੇ ਅੰਦਰ ਧਾਰਨ ਕਰਦੇ ਹਨ,
ਆਪ ਆਪਣੀ ਬੂਝ ਉਚਾਰ,
ਇਹ ਸਾਰੇ ਜੀਵ ਆਪੋ ਆਪਣੀ ਬੂਝ ਸਮਝ ਦੇ ਮੁਤਾਬਕ ਪਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਕਥਨ ਕਰਦੇ ਹੈ। ਜੇਤੀ ਰਸਨਾ ਜੇਤ, ਪਰਮਾਤਮਾ ਵਾਹਿਗੁਰੂ ਜੀ ਨੇ ਜਿਤਨੀ ਵੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਇਹ ਸਾਰੇ ਜੀਵ ਆਪੋ ਆਪਣੇ ਢੰਗ ਤਰੀਕਿਆਂ ਦੇ ਨਾਲ ਵਾਹਿਗੁਰੂ ਆਪ ਜੀ ਦੇ ਜਸ ਨੂੰ ਗਾਇਨ ਕਰਦੇ ਹਨ।
ਤੁਮ ਸਭ ਹੀ ਤੇ ਰਹਿਤ ਨਿਰਾਲਮ,
ਪਰਮਾਤਮਾ ਵਾਹਿਗੁਰੂ ਤੁਸੀਂ ਸਾਰਿਆਂ ਜੀਵਾਂ ਤੋਂ ਨਿਰਾਲਮ ਨਿਰਲੇਪ ਹੋ ਕਰਕੇ ਰਹਿਣਾ ਕਰਦੇ ਹੋ। ਬੇਅੰਤੀ ਸ੍ਰਿਸ਼ਟੀ ਵਾਹਿਗੁਰੂ ਜੀ ਨੇ ਸਾਜੀ ਹੈ ਅਤੇ ਆਪੋ ਆਪਣੇ ਤਰੀਕਿਆਂ ਦੇ ਨਾਲ ਵਾਹਿਗੁਰੂ ਜੀ ਦੇ ਜਸ ਨੂੰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਦੀ ਹੈ। ਆਪਾਂ ਜਪਜੀ ਸਾਹਿਬ ਬਾਣੀ ਦੇ ਵਿੱਚ ਪੜ੍ਹਦੇ ਹਾਂ ਔਰ ਜਿਹੜੀ ਸੋਦਰ ਦੀ ਪੌੜੀ ਹੈ, ਸੋਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ, ਗਾਵਹਿ ਤੋਹਣੋ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ। ਇਹ ਸਾਰੇ ਜੀਵ ਜਿਹੜੇ ਹਨ ਵਾਹਿਗੁਰੂ ਜੀ ਨੇ ਸਾਜੇ ਪੈਦਾ ਕੀਤੇ ਹਨ, ਆਪੋ ਆਪਣੇ ਤਰੀਕਿਆਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਗਾਇਨ ਕਰਦੇ ਹੈ। ਗਾਵਹਿ ਪੌਣ ਪਾਣੀ ਵੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ, ਇਹ ਪਵਨ ਦੇਵਤਾ ਔਰ ਇਸੇ ਤਰ੍ਹਾਂ ਅਗਨ ਦੇਵਤੇ ਇਹ ਸਾਰੇ ਵਾਹਿਗੁਰੂ ਜੀ ਦੇ ਜਸ ਨੂੰ ਗਾਇਨ ਕਰਦੇ ਹੈ। ਆਪਾਂ ਕਈ ਵਾਰ ਸੋਚਦੇ ਹਾਂ ਕਿ ਇਹ ਜਿਹੜਾ ਪਵਨ ਦੇਵਤਾ ਅਤੇ ਅਗਨ ਦੇਵਤਾ ਹੈ ਇਹ ਵਾਹਿਗੁਰੂ ਜੀ ਦੇ ਜਸ ਨੂੰ ਕਿਵੇਂ ਗਾਇਨ ਕਰ ਸਕਦੇ ਹੈ, ਪਰ ਜਦੋਂ ਕਿਤੇ ਵਾਹਿਗੁਰੂ ਜੀ ਦੇ ਪਿਆਰੇ ਬੰਦਗੀ ਸੇਵਾ ਸਿਮਰਨ ਕਰਨ ਵਾਲੇ ਅਧਿਆਤਮਕਵਾਦੀ ਮਹਾਂਪੁਰਖ ਇਹ ਦੱਸਦੇ ਨੇ ਕਿ ਇਹਨਾਂ ਦੇ ਜਿਹੜੇ ਅਧਿਆਕਸ਼ ਦੇਵਤੇ ਹੈ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਗਾਇਨ ਕਰਦੇ ਹੈ। ਜੈਸੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਵਚਨ ਆਉਂਦੇ ਹਨ ਕਿ ਸਿਮਰਹਿ ਧਰਤ ਆਕਾਸ ਨਖਿਅਤਰਾ ਸਿਰ ਉਪਰ ਅਮਰ ਕਰਾਰਾ ਪੌਣ ਪਾਣੀ ਵੈ ਸੰਤਰ ਸਿਮਰਹਿ ਔਰ ਸਿਮਰਹਿ ਸਗਲ ਉਪਾਰ ਜਨਾ, ਇਹ ਸਾਰੇ ਵਾਹਿਗੁਰੂ ਜੀ ਦੇ ਜਸ ਨੂੰ ਸਿਮਰਦੇ ਆ ਯਾਦ ਕਰਦੇ ਹੈ। ਇਸ ਵਾਸਤੇ ਇਹਨਾਂ ਦੇ ਜਿਹੜੇ ਕੋਈ ਅਧਿਆਕਸ਼ ਦੇਵਤੇ ਹੈ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਗਾਉਂਦੇ ਹੈ, ਪਰ ਜਿਹੜੇ ਅਸੀਂ ਜੀਵ ਹਾਂ ਸਾਡੀ ਇੰਨੀ ਉੱਚੀ ਅਵਸਥਾ ਨਹੀਂ ਕਿ ਅਸੀਂ ਸਮਝ ਸਕੀਏ ਜਾਣ ਸਕੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਆਸਾ ਜੀ ਕੀ ਵਾਰ ਦੇ ਅੰਦਰ ਵੀ ਹਜ਼ੂਰ ਨੇ ਬਚਨ ਕੀਤੇ ਕਿ ਵਾਹਿਗੁਰੂ ਸਾਰੇ ਇਹ ਜਿੰਨੇ ਵੀ ਹਨ ਇਹ ਵਾਹਿਗੁਰੂ ਆਪ ਜੀ ਦੇ ਭੈ ਦੇ ਵਿੱਚ ਵਸ ਕੇ ਆਪ ਜੀ ਨੂੰ ਯਾਦ ਕਰਦੇ ਹੈ। ਇਹ ਸਾਰੇ ਵਾਹਿਗੁਰੂ ਜੀ ਦੇ ਭੈ ਦੇ ਵਿੱਚ ਹਨ, ਭੈ ਵਿੱਚ ਪਵਨ ਵਹਿ ਸਦ ਵਾਉ, ਭੈ ਵਿੱਚ ਚੱਲੇ ਹੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢ ਹੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਇਹ ਸਾਰੇ ਵਾਹਿਗੁਰੂ ਜੀ ਦੇ ਭੈ ਦੇ ਵਿੱਚ ਹੁਕਮ ਦੇ ਵਿੱਚ ਹੀ ਵਰਤ ਰਹੇ ਨੇ। ਇਸ ਕਰਕੇ ਅਸੀਂ ਜੀਵ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਨਹੀਂ, ਅਸੀਂ ਕਈ ਵਾਰ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਸੁਣ ਕੇ ਮਨ ਦੇ ਅੰਦਰ ਤਰਕਾਂ ਪੈਦਾ ਕਰਨ ਲੱਗ ਜਾਂਦੇ ਹਾਂ, ਸੰਕੇ ਪੈਦਾ ਹੋ ਜਾਂਦੇ ਨੇ ਕਿ ਇਹ ਜੀ ਕਿਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਗਾਇਨ ਕਰ ਸਕਦੀਆਂ ਨੇ। ਪਰ ਅਸਲ ਵਿੱਚ ਜਦੋਂ ਕੋਈ ਅਧਿਆਤਮਿਕਵਾਦੀ ਪੁਰਖ ਇਹ ਨਾਮ ਸਿਮਰਨ ਦਾ ਰਸੀਆ, ਕੋਈ ਜਿਹਦੇ ਮਨ ਦੇ ਅੰਦਰ ਕੋਈ ਫੁਰਨਾ ਵੀ ਬਣ ਜਾਵੇ, ਉਸ ਵੇਲੇ ਸੰਗਤ ਜੀ ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਨਾਂ ਦੇ ਸੰਕੇ ਨਿਵਿਰਤ ਕਰ ਦਿੰਦੇ ਹਨ। ਉਹਨਾਂ ਨੂੰ ਸਾਰੀ ਸ੍ਰਿਸ਼ਟੀ, ਜਿੰਨੀ ਵੀ ਸੂਖਮ ਤੋਂ ਸੂਖਮ ਸ੍ਰਿਸ਼ਟੀ ਹੈ, ਸਥੂਲ ਤੋਂ ਸਥੂਲ ਸ੍ਰਿਸ਼ਟੀ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਆ ਜਾਂਦੀ ਹੈ, ਉਹਨਾਂ ਨੂੰ ਅਨੁਭਵ ਹੋਣ ਲੱਗ ਜਾਂਦੀ ਹੈ। ਜਿਨ੍ਹਾਂ ਦੀ ਐਸੀ ਉੱਚੀ ਅਵਸਥਾ ਬਣ ਜਾਵੇ, ਉਹਨਾਂ ਦੇ ਅੰਦਰ ਫਿਰ ਕਿਸੇ ਤਰ੍ਹਾਂ ਦਾ ਸੰਕਾ ਹੀ ਕੋਈ ਨਹੀਂ ਰਹਿ ਜਾਂਦਾ। ਇਸ ਕਰਕੇ ਇੱਥੇ ਸਤਿਗੁਰੂ ਕਲਗੀ ਧਰ ਮਹਾਰਾਜ ਜੀ ਬਚਨ ਕਹਿੰਦੇ ਹਨ ਕਿ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਕਹਿੰਦੇ ਆਪੋ ਆਪਣੀ ਬੂਝ ਸਮਝ ਦੇ ਨਾਲ ਸਾਰੇ ਵਾਹਿਗੁਰੂ ਜੀ ਦੇ ਜਸ ਨੂੰ ਗਾਇਨ ਕਰਦੇ ਹਨ। ਸੋ ਇਸ ਤਰ੍ਹਾਂ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਆਪਾਂ ਨੂੰ ਜਿੰਨੀ ਵੀ ਸੂਖਮ ਤੋਂ ਸੂਖਮ ਸ੍ਰਿਸ਼ਟੀ ਹੈ ਉਸ ਦਾ ਵੀ ਜ਼ਿਕਰ ਕਰਕੇ ਦੱਸ ਰਹੇ ਨੇ ਕਿ ਸਾਰੇ ਵਾਹਿਗੁਰੂ ਜੀ ਦੇ ਜਸ ਨੂੰ ਗਾਇਨ ਕਰਦੇ ਹੈ। ਅਤੇ ਨਾਲ ਨਾਲ ਹਜ਼ੂਰ ਨੇ ਆਪਾਂ ਨੂੰ ਵੀ ਇਹ ਸੰਕੇਤ ਸਾਰੇ ਹੀ ਦਿੱਤੇ ਨੇ ਕਿ ਮਨੁੱਖ ਜਿਹੜਾ ਸਰੀਰ ਇਹ ਸਾਰਿਆਂ ਤੋਂ ਸਰਮੌਰ ਹੈ, ਸ਼੍ਰੋਮਣੀ ਹੈ। ਆਪਾਂ ਨੂੰ ਵਾਹਿਗੁਰੂ ਜੀ ਨੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ, ਤੁਮਰੀ ਕਿਰਪਾ ਅਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਆਪਾਂ ਵੀ ਇਸ ਮਨੁੱਖ ਜਨਮ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਨੂੰ ਕਰਕੇ, ਵਾਹਿਗੁਰੂ ਜੀ ਨੂੰ ਯਾਦ ਕਰਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਪਿਆਰਿਓ, ਜਿਹੜੇ ਗੁਰੂ ਵਾਲੇ ਬਣੇ ਹੋਏ ਹਨ ਉਹ ਧੰਤਾ ਦੇ ਯੋਗ ਹੈ, ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਗੁਰੂ ਵਾਲੇ ਬਣ ਕੇ ਜਦੋਂ ਆਪਾਂ ਵਾਹਿਗੁਰੂ ਜੀ ਦਾ ਨਾਮ ਸਿਮਰਨ ਬੰਦਗੀ ਕਰਾਂਗੇ, ਆਪਣੇ ਜੀਵਨ ਦੀ ਸਫਲਤਾ ਬਣੇਗੀ। ਸਤਿਗੁਰੂ ਸਾਹਿਬ ਜੀ ਨੇ ਆਪਾਂ ਨੂੰ ਇਹ ਮਹਾਨ ਸੁਨਹਿਰੀ ਮੌਕਾ, ਸੁਨਹਿਰੀ ਸਮਾਂ ਬਖਸ਼ਿਸ਼ ਕੀਤਾ, ਜਿੱਥੇ ਮਨੁੱਖਾ ਜਨਮ ਦਾ ਉੱਥੇ ਨਾਲ ਨਾਲ ਸੰਗਤ ਜੀ ਇੱਥੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਇਸ ਵਾਸਤੇ ਆਪਾਂ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਘਰ ਦੇ ਮਹਾਨ ਇਸ ਆਤਮਿਕ ਰਸ ਅਤੇ ਆਨੰਦ ਨੂੰ ਪ੍ਰਾਪਤ ਕਰਕੇ ਜੀਵਨ ਸਫਲਾ ਬਣਾ ਸਕੀਏ। ਇੰਨਾ ਕੁਝ ਕਹਿੰਦਾ ਹੋਇਆ ਦਾਸ ਕਿਵਾਂ ਦਾ ਜਾਚਕ ਹਾਂ, ਹੋਈਆਂ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਸਾਹਿਬ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨਾ ਜੀ। ਹੁਣ ਇੱਥੇ ਹੀ ਸਮਾਪਤੀ ਕਰੀਏ।
ਜੇਤੇ ਬਦਨ ਸ੍ਰਿਸ਼ਟ ਸਭ ਧਾਰ, ਆਪ ਆਪਣੀ ਬੂਝ ਉਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।